ਆਪਾਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਗੁਰੂ ਦੇ ਪਿਆਰੇ ਸਤਿ ਸੰਗਤ ਜੀਓ, ਉਹਨਾਂ ਦੇ ਜੀਵਨ ਦੇ ਵਿੱਚੋਂ ਜੇ ਆਪਾਂ ਕੁਝ ਖੱਟਿਆ ਹੀ ਨਹੀਂ, ਉਹਨਾਂ ਦੇ ਜੀਵਨ ਦੇ ਵਿੱਚੋਂ ਅਗਰ ਕੁਝ ਲਿਆ ਹੀ ਨਹੀਂ ਤੇ ਸ਼ਹੀਦੀ ਦਿਹਾੜਾ ਕਿਹੜਾ ਮਨਾਉਂਦੇ ਆ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘ ਜੀ ਗੋਦਾਨੰਦ ਮਨ ਜੀ ਗੁਰੂ ਰੂਪ ਪਿਆਰੀ ਸਤਸੰਗਤ ਜੀਓ, ਆਓ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ, ਰੱਜ ਕੇ ਬੋਲਣਾ ਜੀ। ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਿਤਾ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ। ਵਿਚਾਰ ਕਰਨਾ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੀਓ, ਜਦੋਂ ਅਸੀਂ ਕੋਈ ਵੀ ਇਤਿਹਾਸ ਸਰਵਣ ਕਰਦੇ ਹਾਂ, ਇਤਿਹਾਸ ਦੇ ਵਿੱਚ ਉਹਨਾਂ ਯੋਧਿਆਂ ਦਾ, ਉਹਨਾਂ ਰੱਬ ਦੇ ਪਿਆਰਿਆਂ ਦਾ ਜੀਵਨ ਹੈ। ਜਦੋਂ ਉਹਨਾਂ ਦਾ ਜੀਵਨ ਜਿਹੜਾ ਹੈ ਅਸੀਂ ਸਰਵਣ ਕਰਦੇ ਹਾਂ, ਜਦੋਂ ਉਹ ਕੰਨਾਂ ਦੇ ਜ਼ਰੀਏ ਆਵਾਜ਼ ਸਾਡੇ ਮਨ ਤੱਕ ਪਹੁੰਚਦੀ ਹੈ, ਜਿੱਦਾਂ ਹੀ ਮਨ ਤੱਕ ਆਵਾਜ਼ ਪਹੁੰਚਦੀ ਹੈ, ਮਨ ਦੇ ਉੱਤੇ ਉਹ ਜਿਹੜੀ ਆਵਾਜ਼ ਹੈ ਚੋਟ ਕਰਦੀ ਹੈ। ਜਦੋਂ ਚੋਟ ਕਰਦੀ ਹੈ ਤੇ ਮਨ ਦੇ ਅੰਦਰ ਇੱਕ ਤੰਗ ਪੈਦਾ ਹੁੰਦੀ, ਮਨ ਦੇ ਅੰਦਰ ਇੱਕ ਖਿੱਚ ਪੈਦਾ ਹੁੰਦੀ ਹੈ, ਮਨ ਦੇ ਅੰਦਰ ਕਸ਼ਿਸ਼ ਪੈਦਾ ਹੁੰਦੀ ਹੈ, ਉਹ ਮਨ ਨੂੰ ਤਬਦੀਲ ਕਰ ਦਿੰਦੀ ਹੈ। ਧਿਆਨ ਦੇਣਾ, ਇੱਕ ਅਕਥ ਕਥਾ ਹੈ, ਇੱਕ ਦਿਸ਼ਟਮਾਨ ਕਥਾ ਹੈ। ਦਿਸ਼ਟਮਾਨ ਦਾ ਭਾਵ ਹੁੰਦਾ ਹੈ ਕਿ ਜਿਹੜੀ ਵੀ ਰੱਬ ਦੇ ਪਿਆਰਿਆਂ ਨੇ ਆਪਣੇ ਸਰੀਰ ਉੱਤੇ ਹੰਡਾਈ ਹੈ ਉਹਨੂੰ ਦ੍ਰਿਸ਼ਟਮਾਨ ਕਥਾ ਕਹਿੰਦੇ। ਦੋਨਾਂ ਦੀ ਲੋੜ ਇਸ ਕਰਕੇ ਪੈਂਦੀ ਹੈ ਕਿ ਰੱਬ ਦੇ ਪਿਆਰਿਆਂ ਨੇ ਦੋਨੋਂ ਜੀਵਨ ਜਿਹੜੇ ਨੇ ਉਹ ਹੰਢਾ ਕੇ ਵੇਖੇ ਹੁੰਦੇ ਨੇ, ਉਹਨਾਂ ਦ੍ਰਿਸ਼ਟਮਾਨ ਜੀਵਨ ਵੀ ਜੀ ਕੇ ਦੇਖਿਆ ਤੇ ਅਕਥ ਜੀਵਨ ਵੀ ਜੀ ਕੇ ਦੇਖਿਆ, ਜਿਹੜਾ ਅਦ੍ਰਿਸ਼ ਜਿਹੜਾ ਦਿਸਦਾ ਨਹੀਂ ਹੈ। ਤੁਸੀਂ ਦੇਖਿਓ, ਤੁਸੀਂ ਨਾਮ ਸਿਮਰਨ ਕਰਦੇ ਹੋ, ਤੁਹਾਡੇ ਅੰਦਰ ਸ਼ਬਦ ਦੀ ਆਰਾਧਨਾ ਹੁੰਦੀ ਹੈ, ਕੋਈ ਦੇਖਦਾ ਨਹੀਂ, ਪਰ ਤੁਸੀਂ ਗੁਰੂ ਘਰ ਆ ਕੇ ਸੇਵਾ ਕਰਦੇ ਹੋ, ਉਹ ਦਿਸਦੀ ਹੈ। ਪਰ ਦੋਨਾਂ ਦਾ ਆਪਸੀ ਸੰਬੰਧ ਹੈ। ਗੁਰੂ ਸਾਹਿਬਾਂ ਨੇ ਲਿਖਿਆ ਸੇਵਾ ਸਿਮਰਨ ਕਰ, ਸੇਵਾ ਵੀ ਕਰ ਸਿਮਰਨ ਵੀ ਕਰ। ਜਦੋਂ ਸੇਵਾ ਕਰੇਗਾ ਤੇਰਾ ਮਨ ਜਿਹੜਾ ਹੈ ਉਹ ਚ ਨਿਮਰਤਾ ਪੈਦਾ ਹੋਵੇਗਾ, ਮਨ ਨੀਵਾਂ ਹੋਵੇਗਾ। ਜਦੋਂ ਵੀ ਆਪਾਂ ਸੇਵਾ ਕਰਦੇ ਹਾਂ ਕਦੀ ਵਿਚਾਰ ਕਰਕੇ ਦੇਖਣਾ, ਮਨ ਵਿੱਚ ਨਿਮਰਤਾ ਪੈਦਾ ਹੁੰਦੀ ਹੈ। ਉਹ ਜਿਹੜੀ ਨਿਮਰਤਾ ਹੈ ਸਾਨੂੰ ਗੁਰੂ ਦੇ ਚਰਨਾਂ ਨਾਲ ਜੋੜ ਦਿੰਦੀ ਹੈ, ਗੁਰੂ ਦੇ ਸ਼ਬਦ ਨਾਲ ਜੋੜ ਦਿੰਦੀ ਹੈ। ਤੇ ਵਿਚਾਰ ਕਰਿਓ, ਕਹਿੰਦੇ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਸਾਰਾ ਨਾਲ ਸੀ, ਪਰ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ। ਜਦੋਂ ਪਰਿਵਾਰ ਦਾ ਵਿਛੋੜਾ ਪਿਆ, ਦੇਖੀ ਜਾਵੇ ਤੇ ਕਥਾ ਬਹੁਤ ਵੱਡੀ ਹੈ, ਪਰ ਆਪਾਂ ਅੱਜ ਲੈ ਕੇ ਚੱਲੇ ਛੋਟੇ ਸਾਹਿਬਜ਼ਾਦੇ। ਕਹਿੰਦੇ ਪਰਿਵਾਰ ਦਾ ਵਿਛੋੜਾ ਪਿਆ, ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇਹ ਤਿੰਨੇ ਜਾਣੇ, ਧੰਨ ਗੁਰੂ ਕਲਗੀਧਰ ਪਾਤਸ਼ਾਹ ਤੇ ਵੱਡੇ ਸਾਹਿਬਜ਼ਾਦਿਆਂ ਨਾਲੋਂ ਵਿਛੜ ਗਏ। ਜਦੋਂ ਵਿਛੋੜਾ ਪਿਆ ਤੇ ਧਿਆਨ ਦੇਣਾ, ਸਰਸਾ ਨਦੀ ਦੇ ਕਿਨਾਰੇ ਤੇ ਖੜੇ ਸਨ, ਸਰਸਾ ਨਦੀ ਦੇ ਕਿਨਾਰੇ ਤੇ ਖੜੇ ਤੇ ਸਾਹਿਬਜ਼ਾਦਿਆਂ ਨੇ ਮਾਤਾ ਨੂੰ ਪੁੱਛਿਆ, ਦਾਦੀ ਮਾਂ ਨੂੰ ਪੁੱਛਿਆ, ਕਹਿ ਲੱਗੇ ਦਾਦੀ ਮਾਂ ਹੁਣ ਆਪਾਂ ਕਿੱਧਰ ਜਾਣਾ, ਵਿਚਾਰ ਕਰਿਓ ਆਪਾਂ ਕਿੱਧਰ ਜਾਣਾ। ਤੇ ਦਾਦੀ ਮਾਂ ਨੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਛੋਟਿਆਂ ਨੂੰ ਕੀ ਕਿਹਾ? ਕਹਿੰਦੇ ਪੁੱਤਰ ਨਦੀ ਵੱਲ ਦੇਖ, ਨਦੀ ਵੱਲ ਦੇਖਿਆ। ਹਾਂਜੀ ਦਾਦੀ ਮਾਂ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਜੇ ਨਦੀ ਵਿੱਚ ਜਿਹੜਾ ਪਾਣੀ ਵਗਦਾ ਹੈ, ਜਿਹੜੇ ਪਾਸੇ ਪਾਣੀ ਵਗਦਾ ਪਿਆ ਆਪਾਂ ਉਸ ਪਾਸੇ ਨੂੰ ਜਾਣਾ ਹੈ। ਹੁਣ ਧਿਆਨ ਨਾਲ ਸੁਣਨਾ ਤਾਂ ਮਤਲਬ ਕੀ ਹੈ? ਕਹਿੰਦੇ ਜਿਸ ਪਾਸੇ ਨੂੰ ਪਾਣੀ ਦਾ ਵਹਾਅ ਹੈ, ਜਿਸ ਪਾਸੇ ਪਾਣੀ ਵਗਦਾ ਪਿਆ ਪੁੱਤਰ ਆਪਾਂ ਇਸ ਪਾਸੇ ਨੂੰ ਜਾਣਾ ਹੈ। ਦਾਦੀ ਤੇ ਦੋਨੋਂ ਛੋਟੇ ਸਾਹਿਬਜ਼ਾਦੇ ਉਸ ਪਾਸੇ ਨੂੰ ਤੁਰ ਪਏ। ਉਹਨਾਂ ਕੋਲ ਇੱਕ ਖੱਚਰ ਸੀ, ਉਹਨੂੰ ਲੈ ਕੇ ਤੇ ਤੁਰ ਪਏ। ਗੁਰੂ ਕਹਿ ਰਹੇ ਹੋ ਦਾਦੀ ਨੇ ਇਹ ਗੱਲ ਕਿਉਂ ਕਹੀ ਕਿ ਜਿੱਧਰ ਨੂੰ ਸਰਸਾ ਦਾ ਪਾਣੀ ਵਗਦਾ ਹੈ ਅਸੀਂ ਉੱਧਰ ਨੂੰ ਜਾਣਾ ਹੈ? ਕਹਿੰਦਾ ਭਾਵ ਦਾਦੀ ਨੇ ਭਾਣੇ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਕਿਹਾ ਕਿ ਜਿੱਧਰ ਇਹ ਪਾਣੀ ਜਾਂਦਾ ਪਿਆ ਆਪਾਂ ਉੱਧਰ ਨੂੰ ਜਾਣਾ ਹੈ, ਹੁਣ ਬੇਟੇ ਆਪਾਂ ਉੱਧਰ ਨੂੰ ਜਾਣਾ, ਜਿੱਧਰ ਪਰਮਾਤਮਾ ਲੈ ਜਾਵੇ ਆਪਾਂ ਉੱਧਰ ਨੂੰ ਜਾਣਾ ਹੈ। ਕਦੀ ਆਪਣੇ ਵੀ ਮਨ ਵਿੱਚ ਖਿਆਲ ਪੈਦਾ ਹੋਇਆ? ਜੋ ਦਾਦੀ ਮਾਂ ਨੇ ਇਹ ਗੱਲ ਕਹੀ ਕਿ ਜਿੱਧਰ ਨੂੰ ਪਾਣੀ ਜਾ ਰਿਹਾ ਪੁੱਤਰ ਆਪਾਂ ਉੱਧਰ ਨੂੰ ਜਾਣਾ, ਤੁਰ ਪਏ, ਤੁਰੇ ਜਾ ਰਹੇ ਨੇ। ਕਾਫੀ ਲੰਬੀ ਵਾਟ ਹੈ, ਤੁਰੇ ਜਾ ਰਹੇ ਨੇ। ਰਸਤੇ ਦੇ ਵਿੱਚ, ਕਿਉਂਕਿ ਦਾਦੀ ਮਾਂ ਬਜ਼ੁਰਗ ਹੈ, 80 ਤੋਂ ਤਾਂ ਤੇ 85 ਦੇ ਵਿੱਚ ਵਿੱਚ ਹੈ ਉਮਰ ਉਹਨਾਂ ਦੀ, ਬਜ਼ੁਰਗ ਨੇ, ਤੁਰੇ ਜਾ ਰਹੇ ਨੇ, ਬੱਚੇ ਨਾਲ ਤੁਰੇ ਜਾ ਰਹੇ ਨੇ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਕਹਿਣ ਲੱਗਾ, ਦਾਦੀ ਮਾਂ ਥੱਕ ਗਿਆ, ਤੁਰਿਆ ਨਹੀਂ ਜਾਂਦਾ। ਦਾਦੀ ਮਾਂ ਨੇ ਚੁੱਕਿਆ ਤੇ ਖੱਚਰ ਤੇ ਬਿਠਾ ਦਿੱਤਾ ਹੈ। ਛੋਟੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਆਪਣੀ ਗੋਦੀ ਵਿੱਚ ਚੁੱਕਿਆ, ਕੁੱਛੜ ਚੁੱਕਿਆ ਤੇ ਤੁਰ ਪਏ। ਥੋੜਾ ਜਿਹਾ ਤੁਰੇ ਤੇ ਮਹਿਸੂਸ ਕੀਤਾ ਦਾਦੀ ਮਾਂ ਨੇ ਕਿ ਮੈਂ ਵੀ ਥੱਕ ਗਈ। ਬਜ਼ੁਰਗ ਨੇ ਫਤਿਹ ਸਿੰਘ ਨੂੰ ਵੀ ਖੱਚਰ ਤੇ ਬਿਠਾ ਦਿੱਤਾ ਹੈ ਤੇ ਨਾਲ ਤੁਰੇ ਜਾ ਰਹੇ ਨੇ। ਗੁਰੂ ਦੇ ਪਿਆਰੇ ਸਾਧ ਸਿੰਘ ਜੀਓ, ਫਿਰ ਬੱਚੇ ਪੁੱਛਦੇ ਦਾਦੀ ਮਾਂ ਨੂੰ, ਦਾਦੀ ਮਾਂ ਆਪਾਂ ਜਾਣਾ ਕਿੱਥੇ? ਇਹ ਪੁੱਤਰ ਜਿੱਧਰ ਨੂੰ ਪਾਣੀ ਜਾ ਰਿਹਾ ਆਪਾਂ ਉੱਧਰ ਜਾਣਾ ਹੈ। ਅੱਛਾ, ਹੁਣ ਤੁਰੇ ਗਏ, ਤੁਰੇ ਗਏ, ਤੁਰੇ ਗਏ। ਗੁਰੂ ਪਿਆਰਿਓ, ਜਿਹੜਾ ਸਰਸਾ ਦਾ ਪਾਣੀ ਹੈ ਨਾ ਜੀ, ਉਹ ਆਖਰ ਵਿੱਚ ਜਾ ਕੇ ਸਤਲੁਜ ਜਾ ਕੇ ਮਿਲ ਜਾਂਦਾ ਹੈ, ਸਤਲੁਜ ਵਿੱਚ ਪੈ ਜਾਂਦਾ ਹੈ। ਜਦੋਂ ਤਿੰਨੇ ਜਾਣੇ ਤੁਰੇ ਗਏ ਤੇ ਗੁਰੂ ਰੂਪ ਪਿਆਰੀ ਸਤਸੰਗ ਜੀ ਤੁਰਦਿਆਂ ਤੁਰਦਿਆਂ ਉਸ ਅਸਥਾਨ ਤੇ ਪਹੁੰਚ ਗਏ ਜਿੱਥੇ ਉਹ ਸਰਸਾ ਦਾ ਪਾਣੀ ਜਿਹੜਾ ਹੈ, ਨਦੀ ਦਾ ਪਾਣੀ ਜਿਹੜਾ ਹੈ, ਸਤਲੁਜ ਦੇ ਵਿੱਚ ਮਿਲਦਾ ਹੈ। ਸਰਸਾ ਨਦੀ ਖਤਮ ਹੋ ਜਾਂਦੀ ਹੈ ਤੇ ਸਤਲੁਜ ਸ਼ੁਰੂ ਹੋ ਜਾਂਦਾ ਹੈ। ਉੱਥੇ ਜਾ ਕੇ ਖਲੋ ਗਏ। ਜਦੋਂ ਉੱਥੇ ਜਾ ਕੇ ਖਲੋਤੇ ਤੇ ਮਾਤਾ ਜੀ ਨਿਗਾਹ ਮਾਰਨ ਲੱਗੇ ਵੀ ਹਨੇਰਾ ਹੋ ਗਿਆ, ਟਾਈਮ ਕਾਫੀ ਹੋ ਗਿਆ, ਹੁਣ ਕਿਤੇ ਨਾ ਕਿਤੇ ਵਿਸ਼ਰਾਮ ਕਰਨਾ ਚਾਹੀਦਾ, ਮਤਲਬ ਧਿਆਨ ਨਾ ਕੱਢੀ ਜਾਇਓ। ਕੀ ਲਿਖਿਆ ਹੈ? ਆਪ ਜੀ ਗੁਰਬਾਣੀ ਪੜ੍ਹਦੇ ਹੋ, 1158 ਅੰਗ ਦੇ ਉੱਤੇ ਭਗਤ ਕਬੀਰ ਸਾਹਿਬਾਂ ਲਿਖਦੇ ਆ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਠੀਕ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਹਿਬਜ਼ਾਦੇ ਪੰਜ ਪਿਆਰੇ ਨਾਲ ਉਹਨਾਂ ਸਾਰਿਆਂ ਨੇ ਬਾਣੀ ਨੂੰ ਹੰਢਾ ਕੇ ਵਿਖਾਇਆ, ਗੁਰਬਾਣੀ ਨੂੰ ਹੰਢਾ ਕੇ ਵਿਖਾਇਆ। ਆ ਦੇਖਿਓ ਕੀ ਲਿਖਿਆ ਉੱਥੇ, ਲਿਖਿਆ ਕਬੀਰ ਸਾਹਿਬਾਂ ਨੇ, ਕਹਿੰਦੇ ਗੰਗਾ ਕੇ ਸੰਗ ਸਲੀਤਾ ਬਿਗਰੀ, ਗੰਗਾ ਕੇ ਸੰਗ ਸਲੀਤਾ ਬਿਗਰੀ ਸੋ ਸਲੀਤਾ, ਗੰਗਾ ਹੋਏ ਨਿਬੜੀ। ਕੀ ਕਹਿੰਦੇ? ਗੰਗਾ ਕੇ ਸੰਗ, ਉਹ ਗੰਗਾ ਕੀ? ਦਰਿਆ ਆ। ਸਲੀਤਾ ਕਿਹਨੂੰ ਕਹਿੰਦੇ? ਨਦੀ ਨੂੰ। ਕਹਿੰਦੇ ਇੱਕ ਨਦੀ ਦਾ ਪਾਣੀ ਵਗਦਾ ਜਾ ਰਿਹਾ ਹੈ ਤੇ ਜਾ ਕੇ ਗੰਗਾ ਚ ਪੈ ਗਿਆ। ਬਿਗੜੀ ਦਾ ਭਾਵ ਕੀ ਹੁੰਦਾ ਹੈ? ਕਿ ਜਿਹਦੇ ਕੋਲ ਰਹੀਏ ਉਹਦੇ ਵਰਗਾ ਸੁਭਾਅ ਬਣ ਜਾਵੇ। ਕੀ ਕਹੀਦਾ? ਸਾਡਾ ਬੱਚਾ ਵਿਗੜ ਗਿਆ। ਤੁਹਾਡਾ ਬੱਚਾ ਤੁਹਾਡੀ ਗੱਲ ਸੁਣਦਾ ਹੈ, ਤੁਹਾਡੇ ਨਾਲ ਪਿਆਰ ਕਰਦਾ ਹੈ, ਤੁਹਾਨੂੰ ਯੈਸ ਸਰ ਕਹਿੰਦਾ ਹੈ, ਤੁਸੀਂ ਬੜੇ ਖੁਸ਼ ਹੋ, ਸਿਫਤਾਂ ਕਰਦੇ, ਮੇਰਾ ਬੱਚਾ ਬੜਾ ਨੇਕ ਹੈ। ਪਰ ਥੋੜਾ ਵੱਡਾ ਹੋਇਆ ਤੇ ਤੁਸੀਂ ਕਿਹਾ ਉਹ ਕੋਈ ਯਾਰ ਦੋਸਤ ਬਣਾ ਆਪਣਾ, ਤੈਨੂੰ ਸੰਸਾਰ ਦਾ ਪਤਾ ਲੱਗੇ। ਉਹਨੇ ਯਾਰ ਦੋਸਤ ਬਣਾ ਲਿਆ। ਉਹ ਯਾਰ ਦੋਸਤ ਏਦਾਂ ਦਾ ਸੀ, ਉਹ ਮਾਂ ਪਿਓ ਦੀ ਗੱਲ ਨਹੀਂ ਮੰਨਦਾ ਸੀ। ਉਹ ਇਹਨੂੰ ਵੀ ਕਹਿੰਦਾ ਚੱਲ ਚੱਲੀਏ, ਕਹਿੰਦਾ ਪਾਪਾ ਨੇ ਕਿਹਾ ਯਾਰ ਉਹਨਾਂ ਜਾਈ ਕੰਮ ਹੈ, ਉਹ ਰਹਿਣ ਦੇ ਪਾਪਾ, ਇੱਦਾਂ ਮੇਰੇ ਪਾਪਾ ਵੀ ਤਾਂ ਇੱਦਾਂ ਹੀ ਕਹਿਣ ਦੇ। ਚੱਲ ਚੱਲੀਏ, ਉਹਨੂੰ ਕਹਿ ਹੁਣੇ ਆ ਜਾਂਦੇ। ਹੁਣ ਜਦੋਂ ਤੁਹਾਡੇ ਬੱਚੇ ਦਾ ਸੁਭਾਅ ਦੇ ਵਰਗਾ ਹੋ ਗਿਆ ਤੇ ਕੀ ਕਹਿੰਦੇ ਹੋ, ਉਹ ਤੂੰ ਸਾਡਾ ਮੁੰਡਾ ਵਿਗਾੜਤਾ ਹੋਵੇ, ਤੇਰੇ ਵਰਗਾ ਸੁਭਾਅ ਹੋ ਗਿਆ। ਤੇ ਇੱਥੇ ਕੀ ਲਿਖਿਆ, ਕਹਿੰਦੇ ਗੰਗਾ ਕੇ ਸੰਗ ਸਰੀਤਾ ਬਿਗੜੀ। ਕਹਿੰਦਾ ਭਾਵ ਉਹ ਗੰਗਾ ਦਾ ਪਾਣੀ ਜਦੋਂ, ਸਰੀਤਾ ਦਾ ਨਦੀ ਦਾ ਪਾਣੀ ਜਦੋਂ ਗੰਗਾ ਵਿੱਚ ਜਾ ਕੇ ਪਿਆ ਤੇ ਰੂਪ ਹੋਰ ਚ ਬਦਲ ਗਿਆ, ਠੀਕ ਹੈ। ਸੋ ਸਰੀਤਾ ਗੰਗਾ ਹੋਏ ਨਿਬੜੀ, ਕਹਿੰਦੇ ਉਹ ਜਿਹੜੀ ਨਦੀ ਸੀ ਨਾ ਉਹ ਖਤਮ ਹੋ ਗਈ, ਨਿਬੜੀ ਤੋਂ ਬਾਅਦ ਨਿਬੇੜਾ ਹੋ ਗਿਆ, ਖਤਮ ਹੋ ਗਈ, ਕਿੱਥੇ ਗੰਗਾ ਬਣ ਗਈ। ਇੱਥੇ ਸਰਸਾ ਦਾ ਪਾਣੀ ਜਾ ਕੇ ਸਤਲੁਜ ਪੈ ਗਿਆ, ਉਹ ਸਤਲੁਜ ਬਣ ਗਿਆ ਪਰ ਸਰਸਾ ਖਤਮ ਹੋ ਗਈ ਹੈ। ਤੇ ਉੱਥੇ ਜਾ ਕੇ ਮਾਤਾ ਜੀ ਕਹਿੰਦੇ ਹੁਣ ਇੱਥੇ ਰਾਤ ਨੂੰ ਵਿਸ਼ਰਾਮ ਕਰਨਾ ਚਾਹੀਦਾ ਹੈ। ਮਾਤਾ ਜੀ ਦਾ ਇਸ਼ਾਰਾ ਇਹ ਕਿ ਸਾਡੀ ਬਿਰਤੀ ਇੱਕ ਸਰਸਾ ਦੀ ਨਦੀ ਵਾਂਗ ਆਇਆ, ਪਰ ਜਿੱਧਰ ਬਹਾ ਪਰਮਾਤਮਾ ਲਿਜਾਂਦਾ ਚੱਲ ਜਾਓ, ਪਰ ਧਿਆਨ ਦਿਓ ਜਿੱਦਣ ਤੁਹਾਡੀ ਬਿਰਤੀ ਜਾ ਕੇ ਉਹ ਸਰਸਾ ਦਾ ਪਾਣੀ ਸਤਲੁਜ ਵੀ ਮਿਲਿਆ ਤੇ ਉੱਥੇ ਮਾਤਾ ਜੀ ਕਹਿੰਦੇ ਵਿਸ਼ਰਾਮ ਕਰਨਾ ਚਾਹੀਦਾ ਹੈ। ਕਹਿੰਦਾ ਜਿੱਦਣ ਤੁਹਾਡੀ ਸੁਰਤੀ ਪਰਮਾਤਮਾ ਚ ਮਿਲ ਜਾਏਗੀ ਤੁਹਾਨੂੰ ਵਿਸ਼ਰਾਮ ਮਿਲ ਜਾਏਗਾ, ਵਿਸ਼ਰਾਮ ਮਿਲ ਜਾਏਗਾ, ਇਸ ਤੋਂ ਪਹਿਲਾਂ ਵਿਸ਼ਰਾਮ ਨਹੀਂ ਮਿਲਣਾ। ਜਦੋਂ ਮਾਤਾ ਜੀ ਦੇ ਮਨ ਵਿੱਚ ਖਿਆਲ ਪੈਦਾ ਹੋ ਗਿਆ ਵਿਸ਼ਰਾਮ ਕਰਨਾ ਚਾਹੀਦਾ ਹੈ ਕਿਉਂਕਿ ਥੱਕ ਗਏ। ਸੱਚ ਜੇ ਜਿੰਨਾ ਚਿਰ ਬੰਦਾ ਦਸਵੇਂ ਦੁਆਰ ਵਿੱਚ ਨਹੀਂ ਪਹੁੰਚਦਾ ਉਦੋਂ ਥਕਾਵਟ ਮਹਿਸੂਸ ਹੁੰਦੀ ਹੈ, ਠੀਕ ਹੈ। ਤੇ ਜਿੱਦਾਂ ਹੀ ਕਿਤੇ ਮੰਜ਼ਿਲ ਤੇ ਪਹੁੰਚਦਾ ਨਾ ਜੀ, ਥਕਾਵਟ ਲੱਥ ਜਾਂਦੀ ਹੈ। ਹੁਣ ਹੋਇਆ ਕੀ, ਮਾਤਾ ਜੀ ਦੇਖਦੇ ਆ ਕਿ ਉਸ ਸਤਲੁਜ ਦੇ ਕਿਨਾਰੇ ਦੇ ਉੱਤੇ ਨਿਗਾਹ ਮਾਰੀਏ ਤੇ ਇੱਕ ਝੁੱਗੀ ਏ, ਇੱਕ ਕੁੱਲੀ ਏ, ਤੇ ਐ ਲੱਗਦਾ ਜਿਵੇਂ ਖਾਲੀ ਪਈ ਏ, ਐ ਲੱਗਦਾ ਜਿਵੇਂ ਖਾਲੀ ਪਈ ਏ। ਨਿਗਾਹ ਮਾਰੀ ਉਹਦੇ ਵੱਲ, ਤੁਰੇ ਜਾ ਰਹੇ ਨੇ ਉਹਦੇ ਵੱਲ, ਉਸ ਕੁੱਲੀ ਵੱਲ, ਉਸ ਝੁੱਗੀ ਵੱਲ ਤੁਰੇ ਜਾ ਰਹੇ ਨੇ। ਗੁਰੂ ਪਿਆਰਿਓ ਕੀ ਹੋਇਆ, ਅੱਗੋਂ ਉਸ ਝੁੱਗੀ ਦੇ ਵਿੱਚੋਂ, ਕੁੱਲੀ ਦੇ ਵਿੱਚੋਂ ਕੋਈ ਸੱਜਣ ਨਿਕਲਿਆ। ਜਦੋਂ ਸੱਜਣ ਨਿਕਲਿਆ ਉਹ ਦੂਰੋਂ ਵੇਖਦਾ ਪਿਆ, ਵੇਖਦਾ ਪਿਆ ਜਿਵੇਂ ਲਾਗੇ ਆਇਆ ਨਾ ਜੀ, ਤੇ ਉਹਨੂੰ ਮਾਤਾ ਦੇ ਚਿਹਰੇ ਦਾ ਨੂਰ, ਉਹਨਾਂ ਸਾਹਿਬਜ਼ਾਦਿਆਂ ਦੇ ਚਿਹਰੇ ਦਾ ਨੂਰ ਵੇਖ ਕੇ ਆਪਣੇ ਅੰਦਰੋਂ ਵਿਚਾਰ ਪੈਦਾ ਹੋਇਆ ਕਿ ਕਹਿੰਦਾ ਮੈਨੂੰ ਐਂ ਲੱਗਦਾ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਚੋਂ ਹਾਂ। ਪਤਾ ਨਹੀਂ ਹੈ, ਪਤਾ ਨਹੀਂ ਹੈ, ਸਿਰਫ ਝਲਕ ਵੇਖ ਕੇ ਲੱਗਦਾ ਕਿ ਉਹਦੇ ਪਰਿਵਾਰ ਚੋਂ ਹੈ। ਲਾਗੇ ਗਿਆ, ਮਾਤਾ ਜੀ ਨੂੰ ਪੁੱਛਿਆ, ਠੀਕ ਹੈ, ਉਹਦਾ ਨਾਂ ਕੀ ਹੈ, ਕੁੰਮਾ ਮਾਸਕੀ। ਅਸਲ ਚ ਉਹਦਾ ਨਾਂ ਸੀ ਕਰਮਚੰਦ, ਉਹ ਮੁਸਲਮਾਨ ਨਹੀਂ ਸੀ, ਉਹ ਹਿੰਦੂ ਸੀ, ਪਰ ਉਸ ਸਮੇਂ ਦੀ ਹਕੂਮਤ ਨੇ ਉਹਨੂੰ ਜ਼ਬਰਦਸਤੀ ਹਿੰਦੂ ਤੋਂ ਮੁਸਲਮਾਨ ਬਣਾਤਾ। ਉਹ ਬੜਾ ਦੁਖੀ ਸੀ, ਬੜਾ ਰੋਂਦਾ ਸੀ ਕਿ ਮੇਰਾ ਧਰਮ ਤਬਦੀਲ ਕਰ ਦਿੱਤਾ ਹੈ। ਕਦੇ ਜ਼ਿੰਦਗੀ ਚ ਯਾਦ ਕਰਕੇ ਦੇਖਿਓ, ਇੱਕ ਰਾਹ ਤੇ ਚੱਲਦੇ ਪਏ ਹੋ, ਧਰਮ ਦਾ ਮਤਲਬ ਕੀ ਹੈ ਬਦਲਣ ਦਾ, ਇੱਕ ਰਾਹ ਤੇ ਚੱਲਦੇ ਪਏ ਹੋ ਸਕਦਾ ਕਿਸੇ ਵੇਲੇ ਮੰਜ਼ਿਲ ਨਜ਼ਦੀਕ ਹੋਵੇ, ਪਰ ਉੱਥੋਂ ਰਾਹ ਬਦਲ ਲਈਏ ਮੰਜ਼ਿਲ ਦੂਰ ਹੋ ਜਾਂਦੀ ਹੈ। ਹੋ ਸਕਦਾ ਤੁਸੀਂ ਕਿਤੇ ਇੱਕ ਧਰਮ ਵਿੱਚ ਰਹਿੰਦੇ ਹੋ, ਸਿਮਰਨ ਕਰਦੇ ਹੋ ਸਕਦਾ ਤੁਸੀਂ ਨਜ਼ਦੀਕ ਹੋਵੋ, ਜ਼ਬਰਦਸਤੀ ਤੁਹਾਡਾ ਕੋਈ ਧਰਮ ਬਦਲਾ ਦੇਵੇ, ਰਾਹ ਬਦਲਾ ਦੇਵੇ, ਉਹ ਤੁਹਾਡੀ ਦੂਰੀ ਫਿਰ ਬਰਕਰਾਰ ਹੋ ਜਾਂਦੀ ਹੈ। ਉਹ ਬੜਾ ਦੁਖੀ ਸੀ ਕਿ ਮੇਰਾ ਧਰਮ ਤਬਦੀਲ ਕਰ ਦਿੱਤਾ ਤੇ ਮੁਸਲਮਾਨ ਬਣ ਗਿਆ, ਠੀਕ ਹੈ, ਤੇ ਉਹਦਾ ਨਾਂ ਸੀ ਕੁੰਮਾ ਮਾਸਕੀ। ਉਹ ਕੁੰਮਾ ਮਾਸਕੀ ਜਿਹੜਾ ਸੀ ਕੋਲ ਗਿਆ ਮਾਤਾ ਜੀ ਦੇ, ਤੇ ਮਾਤਾ ਜੀ ਦੇ ਚਿਹਰੇ ਵੱਲ ਦੇਖ ਕੇ ਕਹਿੰਦਾ ਮਾਤਾ ਜੀ ਜੇ ਮੈਂ ਗਲਤ ਨਾ ਹੋਵਾਂ ਤੇ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਮਾਤਾ ਜੀ ਲੱਗਦੇ। ਮਾਤਾ ਜੀ ਨੇ ਸਿਰ ਹਿਲਾਇਆ ਹਾਂ ਵਿੱਚ ਕਿ ਹਾਂ ਪੁੱਤਰ, ਮੈਂ ਕਲਗੀਧਰ ਪਾਤਸ਼ਾਹ ਦੀ ਮਾਂ ਹਾਂ। ਸਿਰ ਹਿਲਾਇਆ ਤੇ ਇਹ ਲੱਗਦਾ ਪਾਤਸ਼ਾਹ ਦੇ ਸੁਪੁੱਤਰ ਨੇ। ਮਾਤਾ ਜੀ ਨੇ ਸਿਰ ਲਾਇਆ ਕਿ ਹਾਂ ਇਹ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਨੇ। ਕਹਿੰਦੇ ਉਸ ਵੇਲੇ ਉਸਨੇ ਲੰਮੇ ਪੈ ਕੇ ਨਮਸਕਾਰ ਕੀਤੀ, ਲੰਮੇ ਪੈ ਕੇ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਦੇਖੋ, ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਜਿੱਡਾ ਮਰਜ਼ੀ ਬੰਦਾ ਦੁਖੀ ਹੋਵੇ, ਜਿੱਡਾ ਮਰਜ਼ੀ ਕੁਰਾਹੇ ਪੈ ਜਾਵੇ, ਉਹ ਰੱਬ ਦਾ ਪਿਆਰਾ ਮਿਲ ਜਾਏ ਤੇ ਉਹਨੂੰ ਐਂ ਲੱਗਦਾ ਜਿਵੇਂ ਮੈਨੂੰ ਜੀਵਨ ਮਿਲ ਗਿਆ। ਮੱਥਾ ਟੇਕ ਕੇ ਉੱਠ ਕੇ ਕਹਿੰਦਾ ਮਾਤਾ ਜੀ, ਮੈਂ ਇੰਨਾ ਕੁ ਪਾਪੀ, ਮੈਂ ਇੰਨਾ ਕੁ ਨੀਚ, ਔਰ ਮੈਂ ਇੰਨਾ ਕੁ ਦੁਖਿਆਰਾ, ਪਰ ਮਾਤਾ ਜੀ ਪਤਾ ਨਹੀਂ ਤੁਹਾਡੇ ਦਰਸ਼ਨ ਕਰਕੇ ਮੈਨੂੰ ਸਕੂਨ ਮਿਲਿਆ, ਮੈਨੂੰ ਬੜਾ ਆਨੰਦ ਆਇਆ, ਠੀਕ। ਤੇ ਮਾਤਾ ਜੀ ਕਹਿੰਦੇ ਪੁੱਤਰੇ, ਕੁੱਲੀ ਕਿਹਦੀ ਹੈ? ਹੱਥ ਜੋੜ ਕੇ ਕਹਿਣ ਲੱਗਾ ਕੁੱਲੀ ਮੇਰੀ ਹੈ। ਤੇ ਮਾਤਾ ਜੀ ਕਹਿਣ ਲੱਗੇ, ਕਹਿੰਦੇ ਪੁੱਤਰ ਅਸੀਂ ਰਾਤ ਕੱਟਣੀ ਚਾਹੁੰਦੇ ਹਾਂ, ਰਾਤ ਨੂੰ ਵਿਸ਼ਰਾਮ ਕਰਨਾ ਚਾਹੁੰਦੇ ਹਾਂ। ਸੁਣਿਓ ਕੀ ਹੋਇਆ, ਕੁੱਲੀ ਅੰਦਰ ਲੈ ਗਿਆ, ਅੱਖਾਂ ਦੀ ਕੁੱਲੀ ਅੰਦਰ ਲੈ ਗਿਆ। ਜਿੰਨੇ ਕੁ ਉਹਦੇ ਕੋਲ ਕੱਪੜੇ ਸਨ, ਗਰਮ ਕੱਪੜੇ ਫਟਾਫਟ ਕੱਢ ਕੇ ਥੱਲੇ ਵਿਛਾਏ, ਉੱਪਰ ਲੈ ਨਹੀਂ ਦਿੱਤੇ। ਕਹਿੰਦਾ ਜੀ ਆਪ ਜੀ ਇੱਥੇ ਬੈਠੋ ਤੇ ਮੈਂ ਆਪ ਜੀ ਦਾ ਖਾਣ ਪੀਣ ਦਾ ਕੋਈ ਕਰਦਾ ਬੰਦੋਬਸਤ। ਪੁੱਤਰ ਕੋਈ ਗੱਲ ਨਹੀਂ। ਕਹਿੰਦਾ ਨਹੀਂ ਮਾਤਾ ਜੀ, ਆ ਸਾਡੇ ਲਾਗੇ ਨਾ ਇੱਕ ਮਾਤਾ ਹੈ ਵਿਧਵਾ, ਉਹਦਾ ਨਾਂ ਹੈ ਲਕਸ਼ਮੀ। ਦੇਖੋ ਧਿਆਨ ਨਾਲ ਗੱਲਾਂ ਸੁਣਿਓ, ਬੜੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਤੁਹਾਡੇ ਕਦੇ ਜਹਿਨ ਚ ਨਹੀਂ ਆਈਆਂ ਹੋਣੀਆਂ। ਉਹ ਕਹਿਣ ਲੱਗਾ ਕਿ ਮੇਰੇ ਗਵਾਂਢ ਇੱਕ ਮਾਤਾ ਹੈ ਵਿਧਵਾ ਹੈ, ਪਰ ਬੜੀ ਪਰਉਪਕਾਰੀ ਹੈ, ਬੜੀ ਪਰਮਾਤਮਾ ਦੇ ਦਰਦੀ ਪ੍ਰੇਮਣ ਹੈ, ਪਰ ਬੜੀ ਭਗਤੀ ਭਾਵਨਾ ਵਾਲੀ ਹੈ। ਕੋਈ ਆ ਜਾਵੇ ਦੁਨੀਆਂ ਨੂੰ ਲੰਗਰ ਛਕਾਉਂਦੀ ਰਹਿੰਦੀ ਹੈ, ਤੇ ਮੈਂ ਉਹਦੇ ਘਰ ਜਾਣਾ ਤੇ ਮੈਂ ਲੰਗਰ ਦਾ ਬੰਦੋਬਸਤ ਕਰਨਾ। ਲਕਸ਼ਮੀ ਦੇ ਘਰ ਗਿਆ, ਜਾ ਕੇ ਮਾਤਾ ਲਕਸ਼ਮੀ ਨੂੰ ਕਿਹਾ, ਮਾਤਾ ਅੱਜ ਬਹੁਤ ਵੱਡੇ ਸਾਡੇ ਭਾਗ ਜਾ ਕੇ। ਲਕਸ਼ਮੀ ਕਹਿਣ ਲੱਗੀ, ਕੁੰਮਾ ਮਾਸਕੀ ਕੀ ਅੱਜ ਭਾਗ ਜਾ ਗਈ? ਕਹਿੰਦਾ ਮਾਤਾ ਲਕਸ਼ਮੀ ਅੱਜ ਮੇਰੀ ਕੁੱਲੀ ਦੇ ਅੰਦਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਪਹੁੰਚ ਗਏ। ਮਾਤਾ ਲਕਸ਼ਮੀ ਕਹਿੰਦੀ ਵੀ ਇਹ ਕਿੱਦਾਂ ਹੋ ਸਕਦਾ ਹੈ? ਕਹਿੰਦਾ ਹਾਂ ਮਾਂ, ਉਹ ਮੇਰੇ ਕੋਲ ਪਹੁੰਚ ਗਏ ਆ, ਉਹ ਥੱਕੇ ਨੇ, ਉਹਨਾਂ ਨੇ ਵਿਸ਼ਰਾਮ ਕਰਨਾ ਹੈ, ਪਰ ਮਾਂ ਤੂੰ ਬੜਾ ਪਰਉਪਕਾਰ ਕਰਦੀ ਹੈ, ਅੱਜ ਉਹਨਾਂ ਲਈ ਲੰਗਰ ਚਾਹੀਦਾ ਹੈ। ਤੇ ਮਾਤਾ ਪਤਾ ਕੀ ਕਹਿਣ ਲੱਗੇ, ਕਹਿੰਦੇ ਪੁੱਤਰਾ ਏਦਾਂ ਕਰ, ਸਭ ਤੋਂ ਪਹਿਲਾਂ ਜਿੰਨੇ ਕਿ ਮੇਰੇ ਕੋਲ ਗਰਮ ਕੱਪੜੇ ਇਹ ਪਹੁੰਚਾ ਤੇ ਤਦ ਤੱਕ ਮੈਂ ਲੰਗਰ ਤਿਆਰ ਕਰਦੀ ਹਾਂ, ਫਿਰ ਆ ਕੇ ਲੈ ਜਾ। ਪਹਿਲਾਂ ਕੱਪੜੇ ਦੇ ਕੇ ਆਇਆ, ਫਿਰ ਲੰਗਰ ਲੈ ਕੇ ਗਿਆ, ਲੰਗਰ ਛਕਾਇਆ। ਜਦੋਂ ਲੰਗਰ ਲੈਣ ਆਇਆ ਤੇ ਮਾਤਾ ਜੀ ਕਹਿਣ ਲੱਗੇ, ਲਕਸ਼ਮੀ ਕਹਿੰਦੀ ਪੁੱਤਰਾ ਹੁਣ ਤੇ ਮੈਂ ਨਹੀਂ ਆਉਂਗੀ, ਠੀਕ ਹੁਣ ਤੂੰ ਲੰਗਰ ਛਕਾ ਦੇ ਤੇ ਸਵੇਰ ਦਾ ਪ੍ਰਸ਼ਾਦਾ ਤੂੰ ਨਹੀਂ ਲੈਣ ਆਉਣਾ, ਸਵੇਰ ਦਾ ਪ੍ਰਸ਼ਾਦਾ ਮੈਂ ਲੈ ਕੇ ਆਉਂਗੀ। ਠੀਕ ਹੈ ਮਾਤਾ ਜੀ। ਹੁਣ ਇੱਧਰ ਕੁੰਮਾ ਮਾਸਕੀ ਨੇ ਉਹਨਾਂ ਨੂੰ ਲੰਗਰ ਛਕਾਇਆ, ਨਿੱਘੇ ਕੱਪੜੇ ਦਿੱਤੇ ਤੇ ਗੁਰੂ ਪਿਆਰੇ ਉਹਨਾਂ ਨੂੰ ਕਿਹਾ ਤੁਸੀਂ ਸੌਂ ਜਾਓ। ਦਾਦੀ ਮਾਂ ਨੇ ਇੱਕ ਬੱਚੇ ਨੂੰ ਖੱਬੇ ਤੇ ਇੱਕ ਬੱਚੇ ਨੂੰ ਸੱਜੇ ਆਪਣੇ ਸੀਨੇ ਨਾਲ ਲਾਇਆ ਤੇ ਰਾਤ ਸੌਂ ਗਏ। ਪਰ ਸਦਕੇ ਜਾਵਾਂ ਇੱਕ ਗੱਲ ਪੱਲੇ ਬੰਨਿਓ, ਬੱਚਿਆਂ ਨੂੰ ਤੇ ਨੀਂਦ ਆ ਸਕਦੀ ਹੈ ਪਰ ਮਾਤਾ ਜੀ ਨੂੰ ਨੀਂਦ ਨਹੀਂ ਆ ਸਕਦੀ। ਅੱਧੀ ਕੁ ਰਾਤ ਹੋਈ ਹੈ ਤੇ ਕੀ ਵੇਖਿਆ ਕਿ ਕੁੰਮਾ ਮਾਸਕੀ ਜਿਹਨੇ ਕੋਈ ਇੱਕ ਦੋ ਕੱਪੜੇ ਬਚ ਗਏ ਆ ਉਹ ਲੈ ਕੇ ਨਾ ਤੇ ਬਾਹਰ ਇੱਕ ਰੁੱਖ ਦੇ ਨਾਲ ਢੋਸਣਾ ਲਾ ਕੇ ਬੈਠਾ ਤੇ ਤਾਹਾਂ ਮਾਰਦਾ ਹੈ, ਰੋ ਰਿਹਾ, ਜ਼ੋਰ ਜ਼ੋਰ ਦੀ ਹੌਕੇ ਭਰ ਰਿਹਾ। ਹੌਕੇ ਦੀ ਆਵਾਜ਼ ਸੁਣੀ ਹੈ, ਮਾਤਾ ਨੇ ਆਵਾਜ਼ ਮਾਰੀ ਹੈ, ਪੁੱਤਰ ਕੀ ਗੱਲ ਹੋ ਗਈ, ਤੂੰ ਰੋਂਦੇ ਹੈ? ਉਹ ਕੁੰਮਾ ਮਾਸਕੀ ਕਹਿੰਦਾ ਹੈ, ਕਹਿੰਦਾ ਮਾਤਾ ਜੀ ਐਵੇਂ ਅੱਸੂ ਆ ਗਏ। ਕਹਿੰਦੀ ਕਿਹੜੀ ਗੱਲ ਆਏ ਪੁੱਤਰ, ਕਿਉਂ ਰੋਇਆ? ਕਹਿੰਦਾ ਮਾਂ ਮੈਂ ਤਾਂ ਰੋਇਆ ਕਿ ਮਹੱਲਾ ਵਿੱਚ ਸੌਣ ਵਾਲੇ ਅੱਜ ਗਰੀਬ ਦੀ ਕੁੱਲੀ ਵਿੱਚ ਪਏ। ਤੇ ਮਾਤਾ ਜੀ ਕਹਿੰਦੇ ਪੁੱਤਰ ਕੋਈ ਗੱਲ ਨਹੀਂ। ਕਹਿੰਦੇ ਕਿਉਂ? ਕਹਿੰਦੇ ਪੁੱਤ ਕੋਈ ਗੱਲ ਨਹੀਂ। ਕਹਿੰਦੇ ਕਿਉਂ? ਕਹਿੰਦੇ ਪੁੱਤਰ ਐਵੇਂ ਨਾ ਤੂੰ ਭੁਲੇਖੇ ਚ ਪਏ। ਕਹਿੰਦਾ ਕਿਉਂ? ਕਹਿੰਦੇ ਅਸੀਂ ਹੰਢਾ ਕੇ ਵਿਖਾਉਂਦੇ ਪਏ ਹਾਂ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ। ਕਹਿੰਦੇ ਪੁੱਤਰਾ ਇੱਕ ਗੱਲ ਯਾਦ ਕਰ ਲਈ, ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਆਹਦੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ ਜੀ, ਤੇ ਗੁਰੂ ਘਰ ਜਾਂਦੇ ਹਾਂ ਤੇ ਕਥਾ ਸੁਣਦੇ ਹਾਂ, ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖੋ ਜਿਨ੍ਹਾਂ ਨੇ ਹੰਢਾਈ ਹੈ, ਇਹ ਹੰਢਾਈ ਹੋਈ ਹੈ ਗੁਰਬਾਣੀ। ਪਰ ਭੋਲਿਓ ਅਸੀਂ ਕੀ ਕਰਦੇ, ਅਸੀਂ ਹੰਢਾਉਂਦੇ ਨਹੀਂ ਹੈ। ਜਿਹੜਾ ਸੁੱਖ ਉਹਨਾਂ ਨੇ ਲਿਆ ਹੰਢਾ ਕੇ, ਉਹ ਸੁੱਖ ਅਸੀਂ ਗੱਲਾਂ ਚ ਲੱਭਦੇ ਹਾਂ। ਤਾਂ ਗੁਰਬਾਣੀ ਚ ਲਿਖਣਾ ਪਿਆ ਗੱਲੀ ਯੋਗ ਨਾ ਹੋਏ, ਕਹਿੰਦੇ ਗੱਲਾਂ ਨਾਲ ਉਸ ਅਵਸਥਾ ਤੇ ਯੋਗ ਨਹੀਂ ਹੋ ਜਾਈਦਾ, ਗੱਲਾਂ ਕਰ ਕਰਕੇ ਉੱਥੇ ਨਹੀਂ ਪਹੁੰਚ ਜਾਈਦਾ। ਗੱਲਾਂ ਕਿਹਨੂੰ ਕਹਿੰਦੇ ਨੇ? ਬੇਧਿਆਨੇ ਨੂੰ ਗੱਲਾਂ ਕਹਿੰਦੇ ਨੇ। ਜਿਹੜਾ ਬੰਦਾ ਧਿਆਨ ਨਹੀਂ ਲਾਉਂਦਾ ਉਹਨੂੰ ਗੱਲੀ ਕਹਿੰਦੇ ਆ। ਕਹਿੰਦੇ ਗੱਲੀ ਯੋਗ ਨਾ ਹੋਏ, ਕਹਿੰਦੇ ਵੀ ਕੋਈ ਵੀ ਪ੍ਰਾਣੀ ਬੇਧਿਆਨ ਨਾ ਉਸ ਅਵਸਥਾ ਤੱਕ ਪਹੁੰਚਣ ਦੇ ਕਾਬਲ ਨਹੀਂ ਹੁੰਦਾ, ਯੋਗ ਨਹੀਂ ਹੁੰਦਾ। ਸੁੱਖੀ ਕਹਿਣ ਲੱਗੇ, ਕਹਿੰਦੇ ਜਿਸ ਵੇਲੇ ਉਹਨਾਂ ਨੇ ਇਹ ਗੱਲ ਸਮਝਾਈ ਤੇ ਧਿਆਨ ਦਿਓ, ਸਵੇਰ ਦੇ ਭੁੱਖੇ ਭਾਣੇ ਸੀ ਪਰ ਉਹਨਾਂ ਨੇ ਆ ਕੇ ਕੁੰਮਾ ਮਾਸਕੀ ਕੋਲ ਲੰਗਰ ਨਹੀਂ ਮੰਗਿਆ, ਇਹ ਨਹੀਂ ਕਿਹਾ ਸਾਨੂੰ ਪ੍ਰਸ਼ਾਦਾ ਸਿਖਾ ਦੇ ਤੂੰ, ਸਿਰਫ ਰਹਿਣ ਲਈ ਝੁੱਗੀ ਦੇ ਦੇ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਕਿਹੜੀ ਗੱਲੋਂ? ਕਿਉਂਕਿ ਗੁਰਬਾਣੀ 'ਚ ਲਿਖਿਆ ਜੇ ਭੁੱਖ ਦੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ, ਕਿ ਹੇ ਪਰਮਾਤਮਾ ਜੇ ਤੂੰ ਭੁੱਖਾ ਵੀ ਰੱਖੇ ਅਸੀਂ ਆਪਣੇ ਰੱਜਿਆ ਸਮਝਾਂਗੇ। ਕਿਹੜੀ ਗੱਲੋਂ? ਇਹਦਾ ਕਾਰਨ ਹੈ, ਕਦੀ ਵਿਚਾਰ ਕਰਕੇ ਦੇਖਿਓ। ਜਦੋਂ ਤੁਹਾਡਾ ਧਿਆਨ ਜਾਂਦਾ ਆਪਣੇ ਸਰੀਰ ਵਾਲੇ ਪਾਸੇ, ਤੁਹਾਨੂੰ ਭੁੱਖ ਜਿਹੜੀ ਸਤਾਉਂਦੀ ਹੈ, ਜਦੋਂ ਤੁਹਾਡਾ ਧਿਆਨ ਜਾਂਦਾ ਨਾ ਸਰੀਰ ਵਾਲੇ ਪਾਸੇ, ਤੁਹਾਨੂੰ ਭੁੱਖ ਸਤਾਉਂਦੀ ਹੈ, ਕੋਈ ਦੁੱਖ ਸਤਾਉਂਦਾ ਹੈ। ਪਰ ਭੋਲੇ, ਤੁਹਾਡਾ ਧਿਆਨ ਸ਼ਬਦ 'ਚ ਜੁੜ ਜਾਵੇ, ਤੁਹਾਨੂੰ ਕੋਈ ਦੁੱਖ ਨਹੀਂ ਸਤਾਉਂਦਾ। ਤੁਹਾਡਾ ਧਿਆਨ ਸ਼ਬਦ 'ਚ ਜੁੜ ਜਾਵੇ, ਤੁਹਾਨੂੰ ਕੋਈ ਭੁੱਖ ਨਹੀਂ ਸਤਾਉਂਦੀ। ਇਹ ਓਨਾ ਚਿਰ ਸਤਾਉਂਦੇ ਜਿੰਨਾ ਚਿਰ ਤੁਹਾਡਾ ਧਿਆਨ ਭੁੱਖ ਵਾਲੇ ਪਾਸੇ ਆ, ਤੁਹਾਡਾ ਧਿਆਨ ਸਰੀਰ ਵਾਲੇ ਪਾਸੇ ਆ। ਤਬਦੀਲੀ ਧਿਆਨ ਦੀ ਹੈ, ਜਿੱਧਰ ਧਿਆਨ ਲਾ ਲਓਗੇ ਉਦਾਂ ਦੀ ਬਿਰਤੀ ਬਣ ਜਾਂਦੀ ਹੈ। ਇਹ ਕੀ ਕਹਿਣ ਲੱਗੇ? ਕਹਿੰਦੇ ਜਿਸ ਵੇਲੇ ਦਿਨ ਚੜ੍ਹੇ, ਦਿਨ ਦਾ ਉਜਾਲਾ ਹੋਇਆ, ਉਹ ਮਾਤਾ ਲਕਸ਼ਮੀ ਪ੍ਰਸ਼ਾਦੇ ਲੈ ਕੇ ਆਈ ਹੈ, ਪ੍ਰਸ਼ਾਦੇ ਛਕਾਏ ਹੈ। ਜਦੋਂ ਪ੍ਰਸ਼ਾਦੇ ਛਕਾਏ ਆ ਨਾ, ਛਕਾ ਕੇ ਉਮਾ ਮਾਸਕੀ ਨੂੰ ਕਹਿਣ ਲੱਗੀ, ਕਹਿੰਦੀ ਪੁੱਤਰਾ ਦੇਖ, ਤੂੰ ਇਹਨਾਂ ਨੂੰ ਰਾਤ ਰੱਖਿਆ ਆਪਣੀ ਕੋਲੀ ਵਿੱਚ, ਇਹਨਾਂ ਨੂੰ ਨਿੱਘੇ ਕੱਪੜੇ ਦਿੱਤੇ ਆ, ਇਹਨਾਂ ਦੀ ਰੱਖਿਆ ਕੀਤੀ ਹੈ, ਪਰ ਤੂੰ ਪਰਉਪਕਾਰੀ ਨਹੀਂ ਬਣਿਆ ਜੇ। ਕਹਿੰਦਾ ਮਾਤਾ ਉਹ ਕਿਉਂ? ਕਹਿੰਦੀ ਸੁਣ, ਲੰਗਰ ਛਕਾ ਕੇ ਤੇ ਕਿਸੇ ਨੂੰ ਕਿਤੇ ਆਪਣੇ ਘਰ ਵਿੱਚ ਰੱਖ ਕੇ ਤੇ ਕਿਸੇ ਦੀ ਠੰਡ ਦੂਰ ਕਰਕੇ ਪਰਉਪਕਾਰੀ ਨਹੀਂ ਬਣ ਜਾਈਦਾ। ਪਰਉਪਕਾਰੀ ਉਹ ਹੁੰਦੇ ਨੇ ਕੌਣ? ਜਿੱਥੋਂ ਆਏ ਬੱਚੇ ਉੱਥੇ ਪਹੁੰਚਾ ਦੇਵੇ ਤੇ ਪਰਉਪਕਾਰੀ ਹੁੰਦੇ, ਜਿਸ ਬਾਪ ਤੋਂ ਵਿਛੜੇ ਨੇ ਉਹਨਾਂ ਨੂੰ ਮਿਲਾ ਦੇਵੇ ਤੇ ਪਰਉਪਕਾਰੀ ਹੈ। ਕਰ ਉਪਰਾਲਾ ਵੀ ਇਹ ਬੱਚੇ ਵਾਪਸ ਬਾਪ ਕੋ ਕਿਵੇਂ ਜਾ ਸਕਦੇ ਆ, ਉਹ ਮਾਤਾ ਆਪਣੇ ਬੱਚੇ ਕੋ ਵਾਪਸ ਕਿਵੇਂ ਜਾ ਸਕਦੀ ਹੈ? ਕਰ ਉਪਰਾਲਾ, ਤਾਂ ਤੂੰ ਪਰਉਪਕਾਰੀ ਹੈ, ਕੱਲਾ ਲੰਗਰ ਛਕਾ ਕੇ ਤੂੰ ਪਰਉਪਕਾਰੀ ਨਹੀਂ ਹੈ। ਹੁਣ ਕੁੰਮਾ ਮਾਸਕੀ ਦੇ ਅੰਦਰ ਇੱਕ ਹੋਰ ਜੋਸ਼ ਪੈਦਾ ਹੋਇਆ, ਆਹ ਕੀ ਕਰਤਾ ਮਾਤਾ ਲਕਸ਼ਮੀ ਨੇ? ਜਾ ਪੁੱਤ ਦੇਖ, ਮੈਂ ਵਿਧਵਾ ਆ, ਤੂੰ ਗਰੀਬ ਹੈ, ਪਰ ਇਹ ਗੱਲ ਪੱਲੇ ਬੰਨ, ਮੈਂ ਵਿਧਵਾ ਕੁਛ ਕਰ ਨਹੀਂ ਸਕਦੀ, ਤੂੰ ਗਰੀਬ ਕੁਛ ਕਰ ਨਹੀਂ ਸਕਦਾ, ਪਰ ਤੂੰ ਭੱਜ ਨਾ ਠਕਰ, ਹੋ ਸਕਦਾ ਕੋਈ ਮਿਲ ਜਾਏ, ਕੋਈ ਪਰਮਾਤਮਾ ਹਿੱਲਾ ਵਸੀਲਾ ਕਰ ਦੇਵੇ। ਵਿਚਾਰ ਤਾਂ ਇੱਦਾਂ ਦੇ ਬਣਾਉਣੇ ਨਾ ਜੀ, ਤੇ ਅਸੀਂ ਹੌਲੀ ਜੀ ਕੀ ਕਹਿੰਦੇ, ਉਹ ਅਸੀਂ ਕੀ ਕਰ ਸਕਦੇ ਜੀ? ਕਹਿੰਦੇ ਜਾ, ਹਿੱਲਾ ਵਸੀਲਾ ਤਾਂ ਰੱਬ ਨੇ ਕਰਨਾ। ਲਓ ਜੀ, ਰੱਬ ਨੇ ਖੇਡ ਖੇਡਣੀ ਸੀ, ਕਿਉਂਕਿ ਮਾਤਾ ਜੀ ਪਹਿਲਾਂ ਕਹਿ ਚੁੱਕੇ ਸੀ ਜਿੱਧਰ ਨੂੰ ਪਾਣੀ ਜਾ ਰਿਹਾ ਹੈ ਆਪਾਂ ਉਧਰ ਜਾਣਾ ਹੈ। ਹੁਣ ਧਿਆਨ ਦਿਓ, ਪਾਣੀ ਵਹਿਣ ਲੱਗ ਪਿਆ ਜੀ। ਕੁੰਮਾ ਮਾਸਕੀ ਘਰੋਂ ਉਹ ਆਪਣੀ ਕੁੱਲੀ ਚੋਂ ਬਾਹਰ ਨਿਕਲਿਆ ਪਿੰਡ ਵਾਲੇ ਪਾਸੇ ਨੂੰ, ਤੇ ਉਧਰ ਕੀ ਹੈ, ਗੰਗੂ ਮਿਲ ਪਿਆ ਜੀ। ਠੀਕ ਹੈ, ਜਦੋਂ ਗੰਗੂ ਮਿਲਿਆ ਤੇ ਧੰਮਾ ਚੌਧਰੀ ਉਹਦੇ ਨਾਲ ਇੱਕ ਜ਼ਿਮੀਂਦਾਰ, ਇਹ ਦੋ ਜਾਣੇ ਸੀ। ਠੀਕ ਹੈ, ਗੰਗੂ ਮਿਲਿਆ, ਅੱਗੋਂ ਗੰਗੂ ਕਹਿੰਦਾ ਹੈ, ਸੁਣਿਓ, ਇਹ ਬਜਾਏ ਤੇ ਵੀ ਗੰਗੂ ਨੂੰ ਕਵੇ ਕਿ ਮੇਰੇ ਕੋਲ ਛੁੱਟੇ ਸਾਹਿਬਜ਼ਾਦੇ ਤੇ ਮਾਤਾ ਜੀ ਮੇਰੇ ਕੋਲ ਨੇ, ਇਹ ਵਿਚਾਰਾ ਅਜੇ ਚੁੱਪ ਕਰ ਗਿਆ। ਤੇ ਇਹ ਤੋਂ ਪਹਿਲਾਂ ਕੀ ਹੋਇਆ, ਗੰਗੂ ਕਹਿਣ ਲੱਗਾ, ਕਹਿੰਦਾ ਮਾਸਕੀ ਮੇਰੀ ਗੱਲ ਤੇ ਸੁਣ ਯਾਰ, ਦੱਸੋ। ਕਹਿੰਦਾ ਗੱਲ ਸੁਣ, ਉਹਨੂੰ ਪਹਿਲਾਂ ਹੀ ਪਤਾ ਸੀ, ਵੇਖੋ ਕਿਉਂ, ਠੱਗ ਨੂੰ, ਲੁਟੇਰੇ ਨੂੰ, ਚੋਰ ਨੂੰ ਸਭ ਸੂਆਂ ਮਿਲ ਜਾਂਦੀਆਂ। ਜੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ, ਤੁਹਾਡੇ ਘਰ ਦੀ ਤੁਸੀਂ ਸਾਧੂ ਹੋ, ਤੁਹਾਡੇ ਘਰ ਦੀ ਕਿਸੇ ਨੂੰ ਸੂ ਨਹੀਂ, ਤੁਹਾਡੇ ਪਰਿਵਾਰ 'ਚ ਸੂ ਨਹੀਂ ਹੈ, ਪਰ ਚੋਰ ਤੇ ਲੁਟੇਰੇ ਤੁਹਾਡੇ ਘਰ ਦੀ ਸੂ ਲੈ ਲੈਂਦੇ ਨੇ। ਉਹਦੇ ਮਨ 'ਚ ਬੇਈਮਾਨੀ ਸੀ ਗੰਗੂ ਦੇ, ਠੀਕ ਹੈ, ਉਹਨੂੰ ਪੂਰੀ ਸੂ ਹੈ ਕਾਹਦੀ, ਕਿ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਵਿਛੜ ਗਿਆ, ਔਰ ਛੋਟੇ ਸਾਹਿਬਜ਼ਾਦੇ ਔਰ ਮਾਤਾ ਪਤਾ ਨਹੀਂ ਕਿੱਥੇ ਚਲੇ ਗਏ ਨੇ, ਔਰ ਉਹਨੂੰ ਇੰਨਾ ਪਤਾ ਹੈ ਕਿ ਮਾਤਾ ਕੋਲ ਖਜ਼ਾਨਾ ਹੈ, ਮਾਤਾ ਕੋਲ ਗਹਿਣੇ ਬੜੇ ਨੇ, ਜੇ ਮਾਤਾ ਲੱਭ ਪਈ ਤਾਂ ਮੈਂ ਤਰ ਜਾਣਾ। ਕਿਹੜੀ ਗੱਲੋਂ? ਇੱਕ ਤਾਂ ਮਾਤਾ ਕੋਲ ਖਜ਼ਾਨਾ ਲੈ ਲੈਣਾ, ਤੇ ਦੂਜਾ ਮੈਂ ਸਰਕਾਰ ਨੂੰ ਦੱਸ ਦੇਣਾ, ਉਧਰੋਂ ਮੈਨੂੰ ਇਨਾਮ ਮਿਲ ਜਾਣਾ। ਹੁਣ ਜਦੋਂ ਗੰਗੂ ਨੇ ਗੱਲ ਕਹੀ, ਕਹਿੰਦਾ ਮਾਸਕੀ ਦੇਖੀ ਕਿਤੇ ਪਾਤਸ਼ਾਹ ਦੇ ਬੱਚੇ ਤੇ ਮਾਤਾ ਵਿਛੜ ਗਏ ਆ, ਜੇ ਕਿਤੇ ਪਤਾ ਲੱਗੇ ਦੱਸੀ ਮੈਨੂੰ। ਉਹ ਮਾਸਕੀ ਕਹਿੰਦਾ ਵੀ ਭਾਈ, ਤੂੰ ਕੋ ਪੁੱਛਦਾ ਫਿਰਦਾ, ਤੂੰ ਕੋ ਪੁੱਛਦਾ ਫਿਰਦਾ। ਤੇ ਦੇਖੋ, ਜਿਹੜੇ ਲੁਟੇਰੇ ਆ ਨਾ, ਜਿਹੜੇ ਠੱਗ, ਉਹਨਾਂ ਕੋਲ ਗੱਲਾਂ ਬੜੀਆਂ ਵਧੀਆ ਹੁੰਦੀਆਂ ਨੇ। ਉਹ ਮਾਸਕੀ ਨੂੰ ਕਹਿੰਦਾ, ਕਹਿੰਦਾ ਮਾਸਕੀ, ਮੈਂ ਉਸ ਘਰ ਦਾ ਲੂਣ ਖਾਧਾ ਹੈ, ਮੈਂ ਉਸ ਘਰ ਦਾ ਸੇਵਾਦਾਰ ਆ, ਤੇ ਮੈਂ ਚਾਹੁੰਦਾ ਆ ਕਿਉਂ ਨਾ ਉਹਨਾਂ ਦੀ ਮਦਦ ਕੀਤੀ ਜਾਵੇ। ਪਰ ਮਾਸਕੀ ਕੋਲੋਂ, ਗਰੀਬ ਵਿਚਾਰੇ ਕੋਲੋਂ, ਉਹਦੀਆਂ ਅੱਖਾਂ ਦੇ ਵਿੱਚ ਲਾਲਚ ਨਹੀਂ ਬੜਿਆ ਗਿਆ, ਉਹ ਚੁੱਪ ਚਪੀਤਾ ਵਾਪਸ ਆ ਗਿਆ। ਦੇਖੋ, ਉਹਨੇ ਸੋਚਿਆ ਵੀ ਮੈਂ ਇਹਨੂੰ ਕਿਉਂ ਦੱਸਾਂ, ਮੇਰੇ ਕੋਲ ਹੈ। ਕਹਿੰਦਾ ਕੌਣ ਨਹੀਂ, ਮੈਂ ਦੱਸੂ, ਜਦੋਂ ਮਿਲ ਪੈਣਗੇ ਮੈਂ ਦੱਸੂਗਾ। ਵਾਪਸ ਆ ਗਿਆ, ਵਾਪਸ ਆ ਕੇ ਮਾਤਾ ਗੁਜਰੀ ਦੇ ਚਰਨਾਂ ਚ ਨਮਸਕਾਰ ਕਹਿੰਦਾ, ਕਹਿੰਦਾ ਮਾਤਾ ਜੀ ਕੋਈ ਗੰਗੂ ਨਾਂ ਦਾ ਬੰਦਾ ਹੈ ਜੋ ਮੈਨੂੰ ਬਾਹਰ ਮਿਲਿਆ। ਤੇ ਮਾਤਾ ਜੀ ਕਹਿਣ ਲੱਗੇ, ਗੰਗੂ ਮਿਲਿਆ? ਹਾਂ। ਕਹਿੰਦੇ ਗੰਗੂ ਤੇ ਸਾਡਾ ਸੇਵਾਦਾਰ ਹੈ। ਅੱਛਾ, ਤੇ ਉਹ ਮਾਸਕੀ ਕੀ ਕਹਿੰਦਾ? ਕਹਿੰਦਾ ਸ਼ੁਕਰ ਹੈ ਮਾਤਾ ਜੀ, ਤੁਹਾਡਾ ਕੋਈ ਵਾਕਿਆ ਮਿਲਿਆ, ਮੇਰਾ ਭਾਰ ਲੱਥ ਗਿਆ, ਹੁਣ ਤੁਹਾਨੂੰ ਆਪੇ ਲੈ ਜਾਊਗਾ, ਆਪੇ ਪਹੁੰਚਾਊਗਾ ਕਿਤੇ ਨਾ ਕਿਤੇ, ਦੱਸ ਦਿਆ ਉਹਨੂੰ। ਕਹਿੰਦੇ ਹਾਂ ਪੁੱਤਰ ਦੱਸ ਦੇ, ਉਹ ਤਾਂ ਸਾਡਾ ਸੇਵਾਦਾਰ ਹੈ, ਇੰਨੀ ਉਹਨੇ ਵਫਾ ਕਮਾਈ ਹੈ, ਉਹਦੇ ਹੱਥ ਅਸੀਂ ਪ੍ਰਸ਼ਾਦੇ ਛਕਦੇ ਰਹੇ ਹਾਂ। ਕੋਈ ਗੰਗੂ ਰਸੋਈ ਸੀ ਪਾਤਸ਼ਾਹ ਦਾ। ਇਹ ਗਿਆ ਜਾ ਕੇ ਮਾਸਕੀ ਜਾ ਕੇ ਉਹਨੂੰ ਗੰਗੂ ਨੂੰ ਕਹਿੰਦਾ, ਕਹਿੰਦਾ ਗੰਗੂ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਮੇਰੀ ਕੁਲੀ ਅੰਦਰ ਹੈ, ਆਇਆ ਧੰਮਾ ਚੌਧਰੀ ਨਾਲ ਤੇ ਇੱਧਰ ਗੰਗੂ, ਦੋਨੋਂ ਜਾਣੇ ਆਇਆ, ਮਾਤਾ ਜੀ ਦੇ ਚਰਨਾਂ ਚ ਨਮਸਕਾਰ ਕੀਤੀ ਹੈ, ਮੱਥਾ ਟੇਕਿਆ, ਬੱਚਿਆਂ ਨੂੰ ਮੱਥਾ ਟੇਕਿਆ। ਤੇ ਆ ਕੇ ਕਹਿਣ ਲੱਗਾ, ਕਹਿੰਦਾ ਮਾਤਾ ਜੀ ਹੁਣ ਤੁਸੀਂ ਚਿੰਤਾ ਨਾ ਕਰੋ, ਮੈਂ ਆ ਗਿਆ ਠੀਕ। ਤੇ ਮਾਤਾ ਜੀ ਬੜੇ ਖੁਸ਼ ਵੀ ਗੰਗੂ ਤੂੰ ਆ ਗਿਆ। ਕਹਿੰਦਾ ਹਾਂ ਮਾਤਾ ਜੀ ਮੈਂ ਆ ਗਿਆ, ਪਰ ਮਨ ਵਿੱਚ ਤੇ ਖੋਟ ਹੈ ਨਾ ਜੀ, ਲੱਭਦਾ ਤੇ ਤਾਂ ਪਿਆ ਸੀ ਕਿ ਮਾਤਾ ਜੀ ਦੇ ਕੋਲ ਗਹਿਣਾ ਗੱਟਾ ਬੜਾ ਹੈ, ਠੀਕ ਹੈ। ਹੁਣ ਮਾਤਾ ਜੀ ਨੂੰ ਕਹਿੰਦਾ, ਕਹਿੰਦਾ ਮਾਤਾ ਜੀ ਤੁਸੀਂ ਮੇਰੇ ਘਰ ਚਲੋ, ਮੈਂ ਜਿਵੇਂ ਨਾ ਜਿਵੇਂ ਤੁਹਾਨੂੰ ਉੱਥੇ ਤੱਕ ਪਹੁੰਚਾਊਂਗਾ। ਪਰ ਨਾਲ ਨਾਲ ਦੱਸੀ ਜਾਂਦਾ, ਕਹਿੰਦਾ ਮਾਤਾ ਜੀ ਸਰਕਾਰ ਨੂੰ ਪਤਾ ਹੈ ਕਿ ਮੈਂ ਤੁਹਾਡਾ ਬੰਦਾ ਹੈ, ਹੋ ਸਕਦਾ ਸਰਕਾਰ ਨੇ ਮੇਰੇ ਘਰ ਵੀ ਕਿਤੇ ਸੂਈਏ ਛੱਡੇ ਹੋਣ, ਮੇਰੇ ਘਰ ਵੀ ਕਿਤੇ ਪੁਲਿਸ ਲਾਈ ਹੋਵੇ। ਕਿਉਂ ਬਹਾਨਾ ਮਾਰਦਾ ਹੈ, ਕਿਉਂ? ਇੱਥੇ ਦਿਨ ਦਾ ਉਜਾਲਾ ਹੈ, ਉਹ ਚਾਹੁੰਦਾ ਕਿ ਰਾਤ ਨੂੰ ਘਰ ਲੈ ਕੇ ਜਾਵਾਂ, ਠੀਕ ਹੈ ਜੀ। ਹੁਣ ਰਾਤ ਨੂੰ ਲੈ ਕੇ ਤੁਰਿਆ ਜੀ, ਜਦੋਂ ਲੈ ਕੇ ਤੁਰਿਆ ਨਾ ਜੀ, ਉਹ ਲੈ ਕੇ ਤੁਰਿਆ ਤੇ ਪਿੰਡ ਦੇ ਬਾਹਰ ਬਾਹਰ ਦੀ ਲੈ ਕੇ ਜਾ ਰਿਹਾ, ਉਸ ਰਸਤੇ ਥਾਣੀ ਨਹੀਂ ਲੈ ਕੇ ਜਾ ਰਿਹਾ। ਰਾਹ ਦੇ ਵਿੱਚ ਇੱਕ ਕੋਟਲਾ ਨਿਹੰਗ ਖਾਂ ਪੈਂਦਾ, ਉਹ ਗੁਰੂ ਦਾ ਸੇਵਕ ਹੈ। ਤੇ ਗੰਗੂ ਨੂੰ ਪਤਾ ਹੈ ਕਿ ਜੇ ਕੋਟਲਾ ਨਿਹੰਗ ਖਾਂ ਨੂੰ ਪਤਾ ਲੱਗ ਗਿਆ ਨਾ ਕਿ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਇੱਥੇ ਨੇ, ਉਹਨੇ ਮਿਲਾ ਦੇਣੇ ਨੇ। ਕਿਉਂ? ਉਹ ਬੰਦਾ ਤਾਕਤਵਰ ਹੈ, ਉਹਨੇ ਮਿਲਾ ਦੇਣੇ। ਉਹਨੂੰ ਪਤਾ ਲੱਗਣ ਦਿੱਤਾ ਨਹੀਂ, ਰਾਤੋਂ ਬਾਹਰੋਂ ਬਾਹਰ ਲਿਜਾ ਕੇ ਆਪਣੇ ਘਰ ਲੈ ਗਿਆ, ਘਰ ਜਾ ਕੇ ਸਤਿਕਾਰ ਕੀਤਾ ਹੈ, ਕਮਰਾ ਦਿੱਤਾ ਹੈ, ਗਰਮ ਕੱਪੜੇ ਦਿੱਤੇ ਨੇ, ਰਾਈਆਂ ਦਿੱਤੀਆਂ ਨੇ ਸੌਣ ਲਈ। ਪਰ ਸੁਣਿਆ ਹੁਣ ਕਹਿੰਦਾ ਕੀ ਹੈ, ਆਪਣੀ ਮਾਂ ਨੂੰ ਕਹਿੰਦਾ, ਆਪਣੀ ਮਾਂ ਨੂੰ, ਉਹਦੀ ਮਾਂ ਦਾ ਨਾਂ ਹੈ ਸੋਭੀ, ਆਪਣੀ ਮਾਂ ਨੂੰ ਕਹਿੰਦਾ। ਦੇਖੋ ਜਾ ਕੇ ਕੀ ਕਹਿੰਦਾ, ਕਹਿੰਦਾ ਮਾਤਾ ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ। ਤੇ ਮਾਂ ਖੁਸ਼ ਕਿ ਮੇਰਾ ਪੁੱਤ ਕਿੱਡਾ ਨੇਕ ਆ, ਕਿਉਂ ਕਿ ਗੁਰੂ ਸਾਹਿਬਾਂ ਦੀ ਮਾਂ ਤੇ ਬੱਚਿਆਂ ਨੂੰ ਲੈ ਕੇ ਆ, ਤੇ ਕਹਿੰਦਾ ਸੇਵਾ ਕਰਨ ਦੇ ਮੌਕੇ ਵਾਰ ਵਾਰ ਨਹੀਂ ਮਿਲਦੇ। ਕਹਿੰਦਾ ਮਾਂ ਮੌਕੇ ਵਾਰ ਵਾਰ ਨਹੀਂ ਮਿਲਦੇ? ਹਾਂ ਪੁੱਤ ਮੈਂ ਤੇ ਕਹਿੰਦੀ ਹਾਂ ਕਰ ਸੇਵਾ। ਤੇ ਦੇਖੋ ਕੀ ਕਹਿੰਦਾ ਜੇ ਆਪਣੀ ਮਾਂ ਨੂੰ, ਕਹਿੰਦਾ ਮਾਂ ਇਹਨਾਂ ਨੂੰ ਜ਼ਹਿਰ ਪਾ ਦੇ ਖਾਣੇ ਵਿੱਚ, ਇਹਨਾਂ ਨੂੰ ਮਾਰ ਦੇ। ਮਾਂ ਕਹਿੰਦੀ ਵਾਹ ਵਾਹ ਗੰਗੂ, ਤੂੰ ਤੇ ਮੇਰੀ ਕੁੱਖ ਨੂੰ ਲਾਜ ਲਾ ਦਿੱਤਾ ਹੈ, ਦੁਨੀਆ ਇਹਨਾਂ ਦੇ ਦਰਸ਼ਨ ਕਰਨ ਲਈ ਤਰਸਦੀ ਫਿਰਦੀ ਹੈ ਤੇ ਤੂੰ ਇਹਨਾਂ ਨੂੰ ਮਾਰਨ ਨੂੰ ਫਿਰਦਾ ਹੈ। ਕਹਿੰਦਾ ਮਾਂ ਮਾਤਾ ਗੁਜਰੀ ਦੇ ਗਹਿਣੇ ਵੇਖ, ਮਾਤਾ ਗੁਜਰੀ ਦੇ ਕੋਲ ਗਹਿਣੇ ਦੇਖ, ਕੀਮਤੀ ਸਮਾਨ ਦੇਖ ਕਿੰਨਾ ਹੈ, ਜੇ ਕਿਤੇ ਹੱਥ ਲੱਗ ਗਿਆ ਆਪਾਂ ਅਮੀਰ ਹੋ ਜਾਵਾਂਗੇ, ਠੀਕ ਹੈ। ਤੇ ਇੱਧਰੋਂ ਆਪਾਂ ਇਤਲਾਹ ਦੇ ਦਿਆਂਗੇ ਤੇ ਜਿਹੜਾ ਇਨਾਮ ਉਧਰੋਂ ਮਿਲਣਾ ਪਈ ਸੀ ਮਾਰ ਦਿੱਤਾ ਹੈ, ਆਪਾਂ ਤੇ ਬਹੁਤ ਅਮੀਰ ਹੋ ਜਾਣਾ। ਮਾਂ ਨਹੀਂ ਮੰਨੀ, ਮਾਂ ਨੇ ਲੰਗਰ ਛਕਾਇਆ, ਦੁੱਧ ਪਿਆਇਆ, ਸਤਿਕਾਰ ਕੀਤਾ ਹੈ। ਤੇ ਧਿਆਨ ਦਿਓ, ਜਦੋਂ ਸਤਿਕਾਰ ਕੀਤਾ ਹੈ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਸੌ ਜਾਓ। ਕਹਿੰਦੇ ਮਾਤਾ ਜੀ ਛੋਟੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਸੌਂਗੇ, ਮੈਂ ਤੈਨੂੰ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਨੀਂਦ ਆ ਜਾਂਦੀ ਹੈ ਪਰ ਮਾਤਾ ਨੂੰ ਨੀਂਦ ਨਹੀਂ ਆਉਂਦੀ, ਠੀਕ। ਉਹ ਸੁੱਤੇ ਨੇ ਤੇ ਗੰਗੂ ਨੇ ਕੀ ਕੀਤਾ, ਜਦੋਂ ਅੱਧੀ ਕੁ ਰਾਤ ਹੋਈ ਤੇ ਉਹਨਾਂ ਦੇ ਕੋਲ ਇੱਕ ਥੈਲੀ ਸੀ, ਗੰਗੂ ਨੇ ਥੈਲੀ ਚੁੱਕੀ, ਮਾਤਾ ਨੇ ਵੇਖ ਲਿਆ, ਮਾਤਾ ਜੀ ਨੇ ਵੇਖ ਲਿਆ, ਪਰ ਚੁੱਪ ਰਹੇ ਵੀ ਰੌਲਾ ਨਹੀਂ ਪਾਉਣਾ। ਸਵੇਰੇ ਉੱਠੇ ਤੇ ਗੰਗੂ ਆਇਆ ਤੇ ਮਾਤਾ ਜੀ ਕੀ ਕਹਿੰਦੇ ਗੰਗੂ ਨੂੰ, ਕਹਿੰਦੇ ਗੰਗੂ ਆ ਬੜਾ ਚੰਗਾ ਕੀਤਾ ਜੀ, ਜਿਹੜਾ ਤੂੰ ਮੇਰਾ ਕੀਮਤੀ ਸਮਾਨ ਸੰਭਾਲ ਕੇ ਰੱਖ ਲਿਆ, ਬੜਾ ਚੰਗਾ ਕੀਤਾ ਜੀ। ਅੱਗੋਂ ਗੰਗੂ ਕਹਿੰਦਾ, ਕਹਿੰਦਾ ਕਿਹੜਾ ਕੀਮਤੀ ਸਮਾਨ, ਮੈਂ ਕਿਹੜਾ ਸੰਭਾਲਿਆ, ਮੈਂ ਕਦੋਂ ਚੁੱਕਿਆ? ਤੇ ਮਾਤਾ ਜੀ ਕਹਿੰਦੇ, ਪੁੱਤ ਜਦੋਂ ਤੂੰ ਲੈ ਕੇ ਗਿਆ ਸੀ ਨਾ ਥੈਲੀ, ਉਦੋਂ ਮੈਂ ਜਾਗਦੀ ਪਈ ਸੀ, ਮੈਂ ਵੇਖਿਆ ਤੈਨੂੰ। ਹੁਣ ਬਾਹਰ ਜਾ ਕੇ ਰੌਲਾ ਪਾ ਦਿੱਤਾ ਸੀ, ਠੀਕ ਹੈ, ਕਿ ਚੋਰ ਚੋਰ ਚੋਰ, ਲੋਕੀ ਇਕੱਠੇ ਹੋ ਗਏ ਵੀ ਕੀ ਗੱਲ ਹੋ ਗਈ, ਠੀਕ, ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਮਾਤਾ ਹੈ, ਉਹਦੇ ਸਾਹਿਬਜ਼ਾਦੇ ਨੇ ਇਹਨੇ ਰੌਲਾ ਪਾਇਆ ਕਿ ਚੋਰ ਪੈ ਗਿਆ, ਠੀਕ ਹੈ, ਉਹ ਚੋਰ ਕੋ ਚੁੱਕ ਕੇ ਲੈ ਗਿਆ ਤੇ ਮਾਤਾ ਜੀ ਮੇਰਾ ਨਾਂ ਲਈ ਜਾਣ ਦੇ। ਇੱਧਰ ਦੁਨੀਆਂ ਇਕੱਠੀ ਹੋ ਗਈ, ਇੱਧਰ ਗੰਗੂ ਜੀ ਹੌਲੀ ਜੀ ਜਾ ਕੇ ਇਤਲਾਹ ਦਿੱਤੀ ਸਰਕਾਰ ਨੂੰ ਕਿ ਮਾਤਾ ਜੀ ਮੇਰੇ ਘਰ ਨੇ, ਛੋਟੇ ਸਾਹਿਬਜ਼ਾਦੇ ਮੇਰੇ ਘਰ ਨੇ। ਕਦ ਲਈ ਕਿ ਮੈਂ ਤੇ ਜੋ ਚੁੱਕਿਆ ਸੀ ਉਹ ਛਪਾ ਲਿਆ, ਇੱਧਰੋਂ ਮੈਨੂੰ ਇਨਾਮ ਮਿਲ ਜਾਣਾ, ਕਿਉਂਕਿ ਅਨਾਊਂਸਮੈਂਟ ਕੀਤੀ ਸੀ। ਜਿਹੜਾ ਵੀ ਗੁਰੂ ਕਲਗੀਧਰ ਦੇ ਪਰਿਵਾਰ ਦੇ ਕਿਸੇ ਸਦੱਸਿਆ ਬਾਰੇ ਦੱਸੇਗਾ ਜਾਂ ਕਿਸੇ ਸਿੱਖ ਬਾਰੇ ਦੱਸੇਗਾ, ਉਹਨੂੰ ਸਰਕਾਰ ਵੱਲੋਂ ਇਨਾਮ ਦਿੱਤਾ ਜਾਏਗਾ। ਉਹਨੇ ਮਨ ਚ ਲਾਲਚ ਲੈ ਲਿਆ, ਜਾ ਕੇ ਦੱਸਿਆ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਉਹ ਜਦੋਂ ਦੱਸਿਆ ਨਾ ਉਹਨੇ ਜਾ ਕੇ, ਉਧਰੋਂ ਸਰਕਾਰ ਨੂੰ ਪਤਾ ਲੱਗਾ, ਨਵਾਬ ਨੂੰ ਪਤਾ ਲੱਗਾ, ਉਹਨੇ ਆਪਣੀ ਪੁਲਿਸ ਭੇਜਤੀ ਕਿ ਜਾਓ ਫੜ ਕੇ ਲਿਆਓ ਗੁਰੂ ਪਿਆਰਿਓ। ਜਦੋਂ ਕਹਿੰਦੇ ਨੇ ਉਹਨਾਂ ਬੱਚਿਆਂ ਨੂੰ ਫੜਿਆ, ਬੱਚਿਆਂ ਨੂੰ ਫੜ ਕੇ ਜਦੋਂ ਸੂਬੇ ਦੀ ਕਚਹਿਰੀ ਵੱਲ ਲੈ ਕੇ ਚੱਲਣ ਲੱਗੇ, ਜੋ ਸੂਬੇ ਦੀ ਕਚਹਿਰੀ ਵੱਲ ਲੈ ਕੇ ਜਾਣ ਲੱਗੇ ਪੁਲਿਸ ਵਾਲੇ, ਤੇ ਧਿਆਨ ਨਾਲ ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇ ਜਾਂ ਕਦੀ ਵੇਖਿਆ ਹੋਵੇ, ਕਦੇ ਦਰਸ਼ਨ ਕਰਨ ਗਏ ਹੋਣ, ਤੇ ਉੱਥੇ ਇੱਕ ਗੁਰਦੁਆਰਾ ਸਾਹਿਬ ਦਾ ਨਾਂ ਰੱਥ ਸਾਹਿਬ, ਸ਼ਾਇਦ ਸੁਣਿਆ ਹੋਵੇ, ਠੀਕ। ਉਹ ਰੱਥ ਸਾਹਿਬ ਕਿਉਂ ਨਾਂ ਰੱਖਿਆ ਉਹਦਾ, ਕਹਿੰਦੇ ਉੱਥੇ ਇੱਕ ਸੱਜਣ ਸੀ, ਜ਼ਿਮੀਂਦਾਰ ਸੀ, ਉਹਦੇ ਕੋਲ ਰੱਥ ਸੀ। ਕਿਹੜਾ ਰੱਥ ਸੀ? ਜਿਹੜਾ ਵਿਆਹਾਂ ਸ਼ਾਦੀਆਂ 'ਚ ਨਹੀਂ ਚੱਲਦਾ, ਅੱਜ ਕੱਲ੍ਹ ਤਾਂ ਚਲੋ ਗੱਡੀਆਂ ਵੰਡ ਸੁਣਨੀ ਹੈ, ਉਦੋਂ ਰੱਥ ਲੈ ਕੇ ਚੱਲਦੇ ਹੁੰਦੇ ਸੀ, ਬੱਚੇ ਨੂੰ ਵਿਆਹਣ ਲਈ ਲੈ ਕੇ ਜਾਂਦੇ ਸੀ, ਰੱਥ ਤੇ ਲੈ ਕੇ ਆਉਂਦੇ ਸੀ ਬਰਾਤ, ਤੇ ਡੋਲੀ ਵੀ ਰੱਥ ਤੇ ਲੈ ਕੇ ਆਉਂਦੇ ਸੀ, ਉਹਦੇ ਕੋਲ ਰੱਥ ਸੀ ਉਹ ਵਾਲਾ। ਕਹਿੰਦੇ ਜਿੱਦਾਂ ਹੀ ਲੈ ਕੇ ਤੁਰਨ ਲੱਗੇ ਨਾ, ਤਾਂ ਅੱਗੋਂ ਸੱਜਣ ਆ ਗਿਆ, ਉਹ ਕਹਿੰਦਾ ਵੀ ਦੇਖੋ, ਇੱਕ ਬਜ਼ੁਰਗ ਮਾਤਾ ਨੂੰ ਤੋਰ ਕੇ ਲੈ ਕੇ ਜਾਣਾ ਇਹ ਜਾਇਜ਼ ਨਹੀਂ ਹੈ। ਛੋਟੇ ਸਾਹਿਬਜ਼ਾਦੇ ਮਾਸੂਮ ਤੇ ਕੋਮਲ ਜਿੰਦਾ, ਇਹਨਾਂ ਨੂੰ ਤੋਰ ਕੇ ਲੈ ਕੇ ਜਾਣਾ ਕਚਹਿਰੀ ਚ ਜਾਇਜ਼ ਨਹੀਂ ਹੈ। ਕਹਿੰਦਾ ਫਿਰ, ਕਹਿੰਦਾ ਵੀ ਦੇਖੋ, ਤੁਸੀਂ ਆਪਣਾ ਪੂਰਾ ਪਹਿਰਾ ਨਾਲ ਰੱਖੋ, ਮੈਂ ਕਿਸੇ ਨੂੰ ਮਨਾ ਨਹੀਂ ਕਰਦਾ, ਕਿਉਂਕਿ ਮੈਂ ਛਡਾਉਣ ਜੋਗਾ ਨਹੀਂ ਤੇ ਮੈਂ ਭਜਾਉਣ ਜੋਗਾ ਨਹੀਂ, ਪਰ ਤੁਸੀਂ ਪਹਿਰਾ ਨਾਲ ਰੱਖੋ, ਪਰ ਮੇਰੀ ਇੰਨੀ ਬੇਨਤੀ ਮੰਨ ਲਓ ਕਿ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਰੱਥ ਵਿੱਚ ਬਿਠਾ ਦਿਓ, ਰੱਥ 'ਚ ਬਿਠਾ ਕੇ ਉੱਥੇ ਲੈ ਕੇ ਜਾਣੇ ਆ। ਕਹਿੰਦੇ ਉਹ ਰੱਥ 'ਚ ਬਿਠਾ ਕੇ ਲੈ ਕੇ ਗਿਆ, ਤੇ ਉਹ ਰੱਥ 'ਚ ਬਿਠਾ ਕੇ ਲੈ ਕੇ ਗਿਆ, ਉੱਧਰ ਸੁਨੇਹਾ ਭੇਜਿਆ, ਤੇ ਉੱਧਰੋਂ ਨਵਾਬ ਦਾ ਹੁਕਮ ਹੋ ਗਿਆ ਕਿ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ, ਠੰਡੇ ਬੁਰਜ ਵਿੱਚ ਕੈਦ ਕਰ ਦਿਓ। ਕਹਿਣ ਲੱਗੇ, ਉਹਨਾਂ ਨੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਜਦੋਂ ਠੰਡੇ ਬੁਰਜ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਕੈਦ ਕੀਤਾ, ਮਾਤਾ ਜੀ ਨੂੰ ਕੈਦ ਕੀਤਾ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿਵੇਂ ਪਿੱਲਰ ਖੜੇ ਕਰਕੇ ਛੱਤ ਪਾਈਏ ਆਪਾਂ, ਕੰਧ ਕੋਈ ਨਹੀਂ ਤੇ ਚਾਰ ਚਵੇਰਿਓ ਹਵਾ ਵਗਦੀ ਹੈ, ਜਾ ਕੇ ਅੱਜ ਵੀ ਦੇਖਿਓ, ਉਹਦਾ ਠੰਡਾ ਬੁਰਜ ਹੈ ਨਾ, ਉਹਦੇ ਪਿੱਲਰ ਨੇ ਉੱਪਰ ਛੱਤ ਆ, ਪਰ ਕਿਸੇ ਪਾਸੇ ਕੰਧ ਨਹੀਂ ਹੈ। ਇਹਦਾ ਮਤਲਬ ਇਸ਼ਾਰਾ ਹੈ ਕਿ ਅਗਰ ਸਰਦੀ ਦੀ ਹਵਾ ਵਗਦੀ ਹੈ, ਉਹ ਕਿਸੇ ਪਾਸੋਂ ਵੀ ਵਗਦੀ ਹੈ, ਉਹਨੂੰ ਕੋਈ ਰੁਕਾਵਟ ਨਹੀਂ ਹੈ, ਠੀਕ, ਪਰ ਉਹਦੇ ਵਿੱਚ ਰਹਿਣਾ ਬੜਾ ਔਖਾ ਹੈ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਠੰਡ ਤੁਹਾਨੂੰ ਤੇ ਸਾਨੂੰ ਲੱਗਦੀ ਹੈ, ਤੁਹਾਨੂੰ ਤੇ ਸਾਨੂੰ ਲੱਗਦੀ ਹੈ, ਪਰ ਗੁਰੂ ਪਿਆਰੋ ਜਿਹਨਾਂ ਦੀ ਬਿਰਤੀ ਉੱਚੀ ਹੈ, ਆਪ ਜੀ ਪੜ੍ਹ ਕੇ ਦੇਖਿਓ, ਆ ਪੋਹ ਦਾ ਮਹੀਨਾ ਹੈ, ਉਹਦਾ ਮਹੀਨਾ ਹੈ, ਆਪ ਜੀ ਮਹੀਨਾ ਪੜ੍ਹ ਕੇ ਦੇਖਿਓ, ਪਹਿਲੀ ਪੰਕਤੀ ਦੇ ਵਿੱਚ ਕੀ ਲਿਖਿਆ, ਔਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਕਹਿੰਦੇ ਪੋਖ ਤੁਖਾਰ ਨਾ ਵਿਆਪਈ, ਕਹਿੰਦੇ ਪੋਹ ਦਾ ਮਹੀਨਾ, ਕਹਿੰਦਾ ਭਾਵ ਕਿੰਨੀ ਠੰਡ ਹੈ, ਤੇ ਤੁਖਾਰ ਕਹਿੰਦੇ ਨੇ ਕੱਕਰ ਨੂੰ, ਕੋਰੇ ਨੂੰ, ਤੇ ਵਿਆਪੀਏ ਕਹਿੰਦੇ ਜ਼ੋਰ ਨਹੀਂ ਪਾ ਸਕਦਾ। ਕਹਿੰਦੇ ਕੋਈ ਵੀ ਕੋਰਾ, ਕੋਈ ਵੀ ਠੰਡ ਜ਼ੋਰ ਨਹੀਂ ਪਾ ਸਕਦੀ, ਕਿਹਨਾਂ ਦੇ ਉੱਤੇ, ਕੰਠ ਮਿਲਿਆ ਹਰ ਨਾਂ, ਕਹਿੰਦੇ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਆਪਣੇ ਗਲੇ ਨਾਲ ਲਾਇਆ ਨਾ, ਉਹਨਾਂ ਨੂੰ ਕੋਈ ਵੀ ਠੰਡ ਨਹੀਂ ਲੱਗਦੀ, ਉਹਨਾਂ ਨੂੰ ਕੁਛ ਨਹੀਂ ਹੁੰਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਬੇਸ਼ੱਕ ਨਵਾਬ ਤਸੀਹੇ ਦੇਣਾ ਚਾਹੁੰਦਾ ਸੀ ਵੀ ਠੰਡੇ ਬੁਰਜ ਵਿੱਚ ਇਹਨਾਂ ਨੂੰ ਰੱਖ ਦਿਓ, ਇਹ ਆਪਣੇ ਆਪ ਈਨ ਮੰਨਣਗੇ, ਕੋਈ ਗੱਲ ਨਹੀਂ, ਇਹ ਆਪਣੇ ਆਪ ਰੋਣਗੇ, ਆਪਣੇ ਆਪ ਤਰਲੇ ਲੈਣਗੇ। ਪਰ ਸਦਕੇ ਜਾਵਾਂ, ਦਾਦੀ ਮਾਂ ਉਹਨਾਂ ਦੋਨਾਂ ਬੱਚਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ, ਜਿਹੜਾ ਉੱਥੇ ਉਹਨੇ ਕੱਪੜਾ ਲਿਆ ਉੱਥੋਂ ਦੀ ਦੇ ਕੇ, ਤੇ ਰਾਤ ਗੁਜ਼ਾਰੀ, ਕੋਈ ਫਰਕ ਨਹੀਂ ਪਿਆ। ਰਾਤ ਗੁਜ਼ਾਰੀ, ਜਦੋਂ ਰਾਤ ਗੁਜ਼ਾਰੀ ਤੇ ਹੁਕਮ ਹੋਇਆ ਕਿ ਸਵੇਰੇ ਇਹਨਾਂ ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਜਦੋਂ ਸਵੇਰੇ ਨਵਾਬ ਦੇ ਭੇਜੇ ਹੋਏ ਪੁਲਿਸ ਵਾਲੇ ਉਹਦੇ ਬੰਦੇ ਬੱਚਿਆਂ ਨੂੰ ਲੈਣ ਆਏ, ਮਾਤਾ ਜੀ ਨੇ ਤਿਆਰ ਕੀਤਾ, ਤਿਆਰ ਕਰਕੇ ਬੱਚਿਆਂ ਨੂੰ, ਸੁਣੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹਨਾਂ ਦਾਦੀ ਨੇ ਆਪਣੇ ਬੱਚਿਆਂ ਨੂੰ ਸੰਸਾਰ ਦੀਆਂ ਗੱਲਾਂ ਨਹੀਂ ਸੁਣਾਈਆਂ। ਅੱਜ ਕੱਲ੍ਹ ਤਾਂ ਜ਼ਮਾਨੇ ਚਲੇ ਗਏ। ਪਹਿਲਾਂ ਕਿਤੇ ਕੀ ਹੁੰਦਾ ਸੀ ਕਿ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਬਜ਼ੁਰਗ ਉਹਨਾਂ ਕੋਲ ਬੱਚੇ ਬਹਿੰਦੇ ਸੀ ਨਾ, ਤੋ ਸਾਖੀਆਂ ਸੁਣਾਇਆ ਕਰਦੇ ਸੀ। ਅੱਜ ਕੱਲ੍ਹ ਤਾਂ ਇਕੱਠੇ ਬਹਿੰਦੇ ਹੀ ਨਹੀਂ, ਠੀਕ ਹੈ ਜੀ। ਅੱਜ ਕੱਲ੍ਹ ਤਾਂ ਟੀਵੀ ਲਾ ਲਓ ਤੇ ਬਸ, ਸੀਰੀਅਲ ਲਾ ਲਓ, ਕੋਈ ਤੇ ਕੰਮ ਖਤਮ। ਅੱਜ ਕੱਲ੍ਹ ਨਾ ਤੇ ਬੱਚੇ ਲਾ ਕੇ ਬਹਿੰਦੇ ਆ ਤੇ ਨਾ ਮਾਂ ਪਿਓ ਕੋਈ ਇਹੋ ਜਿਹੀ ਸਾਖੀ ਸੁਣਾਉਂਦੇ, ਕਿਉਂਕਿ ਬੱਚੇ ਇੰਟਰਸਟਡ ਨਹੀਂ ਹੈਗੇ ਸੁਣਨ ਦੇ ਵਿੱਚ। ਉਹਨਾਂ ਸਮੇਂ ਤੇ ਬੜੇ ਇੰਟਰਸਟਡ ਹੁੰਦੇ ਸੀ। ਕਦੀ ਵਿਚਾਰ ਕਰਕੇ ਦੇਖੋ, ਠੀਕ ਹੈ, ਜਿਨ੍ਹਾਂ ਨੇ ਉਮਰ ਗੁਜ਼ਾਰ ਕੇ ਦੇਖੀ, ਜਿਨ੍ਹਾਂ ਨੇ ਸਮਾਂ ਗੁਜ਼ਾਰ ਕੇ ਦੇਖਿਆ, ਸ਼ਾਮਾਂ ਪੈਂਦੀਆਂ ਸੀ ਨਾ ਜੀ, ਸ਼ਾਮਾਂ ਪੈਂਦੀਆਂ ਸੀ, ਰਜਾਈ 'ਚ ਬੈਠੀ ਦਾ ਸੀ ਤੇ ਮਾਂ ਪਿਓ ਨੂੰ ਆਵਾਜ਼ ਮਾਰੀ ਦੀ ਸੀ, ਆਪ ਆਵਾਜ਼ ਮਾਰੀ ਦੀ ਸੀ ਕਿ ਮਾਂ ਕੋਈ ਕਹਾਣੀ ਸੁਣਾ ਦਿਓ, ਪਿਤਾ ਜੀ ਕੋਈ ਕਹਾਣੀ ਸੁਣਾ ਦਿਓ, ਆਪ ਆਵਾਜ਼ ਮਾਰ ਕੇ ਬੈਠੀ ਦਾ ਸੀ, ਕੋਈ ਕਹਾਣੀ ਸੁਣਾ ਦਿਓ। ਉਹ ਕਹਾਣੀ ਸੁਣੀਦੀ ਸੀਗੀ ਤੇ ਫਿਰ ਸਵਾਲ ਪੈਦਾ ਹੁੰਦੇ ਸੀਗੇ ਜਦੋਂ ਮਾਂ ਕੋਈ ਕਹਾਣੀ ਸੁਣਾਉਂਦੀ ਸੀ ਨਾ ਕਿ ਸਾਡੇ ਗੁਰੂਆਂ ਨਾਲ ਏਦਾਂ ਹੋਇਆ, ਮੰਮੀ ਏਦਾਂ ਕਿਉਂ ਹੋਇਆ। ਹੁਣ ਧਿਆਨ ਦਿਓ, ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਗੋਦੀ ਵਿੱਚ ਲੈ ਕੇ ਕੀ ਕਹਾਣੀ ਸੁਣਾ ਰਿਹਾ, ਉਹਨਾਂ ਦੇ ਦਾਦੇ ਦੀ ਗੱਲ ਸੁਣਾ ਰਿਹਾ ਕਿ ਤੁਹਾਡਾ ਦਾਦਾ ਜੀ ਕਿੱਦਾਂ ਸ਼ਹੀਦ ਹੋਏ। ਫਿਰ ਧਿਆਨ ਦਿਓ, ਦਾਦੇ ਦੇ ਦਾਦੇ ਦੀ ਗੱਲ ਸੁਣਾ ਰਿਹਾ, ਪਹਿਲਾਂ ਦਾਦੇ ਦੀ ਗੱਲ ਸੁਣਾ ਰਿਹਾ ਗੁਰੂ ਤੇਗ ਬਹਾਦਰ ਮਹਾਰਾਜ ਜੀ, ਠੀਕ ਹੈ ਜੀ। ਫਿਰ ਦਾਦੇ ਦੇ ਦਾਦੇ ਦੀ ਗੱਲ ਸੁਣਾ ਰਿਹਾ, ਗੁਰੂ ਤੇਗ ਬਹਾਦਰ ਮਹਾਰਾਜ ਦਾਦਾ ਜੀ ਕੌਣ ਸੀਗੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਕਹਿਣ ਲੱਗੇ ਤੁਹਾਡੇ ਦਾਦਾ ਜੀ ਏਦਾਂ ਸ਼ਹੀਦ ਹੋਏ, ਤੁਹਾਡੇ ਦਾਦਾ ਜੀ ਦੇ ਦਾਦਾ ਜੀ ਏਦਾਂ ਸ਼ਹੀਦ ਹੋਏ। ਹੁਣ ਇਹ ਗੱਲਾਂ ਸੁਣ ਸੁਣ ਕੇ ਤੇ ਬੱਚਿਆਂ ਦੇ ਅੰਦਰ ਇੱਕ ਨਵਾਂ ਜੋਸ਼ ਪੈਦਾ ਹੋ ਗਿਆ, ਇੱਕ ਨਵਾਂ ਖਿਆਲ ਵਿਚਾਰ ਪੈਦਾ ਹੋ ਗਏ ਵੀ ਜੇ ਸਾਡੇ ਦਾਦਾ ਜੀ ਏਦਾਂ ਸ਼ਹੀਦ ਹੋਏ, ਦਾਦਾ ਜੀ ਦੇ ਦਾਦਾ ਜੀ ਏਦਾਂ ਸ਼ਹੀਦ ਹੋਏ। ਤੇ ਸਵੇਰੇ ਜਾਣ ਲੱਗਿਆ ਦਾਦੀ ਨੂੰ ਕਹਿੰਦੇ, ਦਾਦੀ ਕਹਿੰਦੀ ਪੁੱਤਰੋ ਡੋਲਿਓ ਨਾ, ਤੇ ਅੱਗੋਂ ਹੱਸ ਕੇ ਕਹਿੰਦੇ, ਕਹਿੰਦੇ ਮਾਂ ਜਿਹੜੀਆਂ ਤੂੰ ਰਾਤੀ ਸਾਖੀਆਂ ਸੁਣਾਉਂਦੀ ਰਹੀ ਹੈ ਨਾ, ਅਸੀਂ ਖੂਨ ਉਹਨਾਂ ਦਾ ਹੀ ਆ, ਜੇ ਉਹ ਏਦਾਂ ਸ਼ਹੀਦੀਆਂ ਪਾ ਸਕਦੇ ਨੇ, ਮਾਂ ਚਿੰਤਾ ਨਾ ਕਰ, ਤੂੰ ਨਾ ਡੋਲੀ ਕਿਤੇ, ਪਰ ਮਾਂ ਅਸੀਂ ਨਹੀਂ ਡੋਲਦੇ। ਜਦੋਂ ਗਏ ਕਚਹਿਰੀ ਵਿੱਚ ਪੇਸ਼ ਕੀਤਾ, ਜਦੋਂ ਕਚਹਿਰੀ ਵਿੱਚ ਪੇਸ਼ ਕੀਤਾ ਗੁਰੂ ਪਿਆਰਿਓ, ਪਹਿਲਾਂ ਤਾਂ ਸੋਚਿਆ ਨਵਾਬ ਨੇ, ਜਦੋਂ ਗਏ ਨਾ ਬੱਚੇ ਤੇ ਨਵਾਬ ਦੇ ਖਿਆਲ ਵਿੱਚ ਆਇਆ ਕਿ ਬੜੇ ਵੱਡੇ ਹੋਣੇ ਆ। ਜਦੋਂ ਪੇਸ਼ ਕੀਤਾ, ਸਾਹਮਣੇ ਜਾ ਕੇ ਖੜੇ ਕੀਤੇ ਤੇ ਨਵਾਬ ਕੀ ਕਹਿੰਦਾ, ਓਏ ਗੁਰੂ ਸਾਹਿਬਾਂ ਦੇ ਬੱਚੇ ਇਹ ਤੇ ਬੜੇ ਛੋਟੇ ਆ। ਕਹਿੰਦੇ ਕਿਉਂ, ਕਹਿੰਦੇ ਮੈਂ ਤੇ ਸੋਚਿਆ ਸੀ ਬੜੇ ਵੱਡੇ ਹੋਣੇ, ਇਹ ਤੇ ਬੱਚੇ ਆ, ਇਹ ਤੇ ਛੋਟੇ ਛੋਟੇ ਆ। ਜਦੋਂ ਉਹਨੇ ਕਿਹਾ ਬੱਚੇ ਆ, ਇਹ ਛੋਟੇ ਛੋਟੇ ਆ, ਤੇ ਧਿਆਨ ਦਿਓ ਪਤਾ ਕੀ ਹੋਇਆ, ਉੱਥੇ ਸੁੱਚਾਨੰਦ ਦੀਵਾਨ ਖੜਾ ਸੀ, ਉਹ ਹਿੰਦੂ ਜੈਂਟਲਮੈਨ ਸੀ, ਠੀਕ ਹੈ, ਜਨੇਊ ਪਾਇਆ ਹੋਇਆ ਸੀ, ਉਹਨੇ ਜਨੇਊ ਪਾਇਆ ਹੋਇਆ ਸੀ, ਠੀਕ ਆ, ਅੰਮ੍ਰਿਤ ਵੇਲੇ ਉੱਠਦਾ ਸੀ, ਪਾਠ ਪੂਜਾ ਕਰਦਾ ਸੀ, ਕਰਮ ਕਾਂਡ ਸਾਰੇ ਕਰਦਾ ਸੀ ਉਹ, ਠੀਕ, ਤੇ ਉਹਦਾ ਨਾਂ ਸੀ ਲੋਕਾਂ ਦੇ ਵਿੱਚ ਕਿ ਧਾਰਮਿਕ ਬੰਦਾ ਹੈ। ਪਰ ਸਦਕੇ ਜਾਵਾਂ, ਜਦੋਂ ਨਵਾਬ ਨੇ ਕਿਹਾ ਤੇ ਬੱਚੇ ਆ, ਠੀਕ, ਤੇ ਧਿਆਨ ਦਿਓ ਉਹ ਕੀ ਕਹਿ ਰਿਹਾ ਹੈ, ਸੁੱਚਾਨੰਦ ਕੀ ਕਹਿ ਰਿਹਾ ਹੈ, ਕਹਿੰਦਾ ਨਵਾਬ ਜਿਨ੍ਹਾਂ ਨੂੰ ਬੱਚੇ ਕਹਿ ਰਿਹਾ ਹੈ, ਇਹ ਸੱਪ ਨੇ, ਇਹ ਸੱਪ ਨੇ, ਇਹ ਵੱਡੇ ਹੋ ਕੇ ਡੰਗ ਮਾਰਨਾ ਨਹੀਂ ਰਹਿਣਗੇ, ਇਹਨਾਂ ਡੰਗ ਮਾਰਨਾ ਸੱਪ ਨੇ। ਲਓ ਸਾਹਿਬ ਗੁਰੂ ਪਿਆਰਿਓ, ਜਨੇਊ ਪਾ ਕੇ ਜਾਂ ਕੋਈ ਵੀ ਧਾਰਮਿਕ ਲਿਬਾਣਾ ਪਾ ਕੇ, ਜਿੰਨਾ ਚਿਰ ਅੰਦਰ ਪ੍ਰਕਾਸ਼ ਨਹੀਂ ਹੈ ਨਾ, ਉਹਨਾਂ ਚਿਰ ਵਿਕਤੀ ਤਬਦੀਲ ਨਹੀਂ ਹੁੰਦੀ। ਕਰਮ ਕਾਂਡ ਅਲੱਗ ਚੀਜ਼ ਨੇ, ਪਰ ਅੰਦਰ ਦੀਆਂ ਤਬਦੀਲੀਆਂ ਹੋਣੀਆਂ ਅਲੱਗ ਚੀਜ਼ ਹੈ, ਤਬਦੀਲੀ ਨਹੀਂ ਹੋਈ ਅੰਦਰੋਂ, ਅੰਦਰੋਂ ਉਹੀ ਹੈ, ਵਿਚਾਰ ਉਹੀ ਨੇ। ਕੀ ਕਹਿੰਦਾ, ਕਹਿੰਦਾ ਤੇ ਸੱਪ ਨੇ, ਇਹਨਾਂ ਡੰਗ ਮਾਰਨਾ। ਤੇ ਸ਼ਰਤ ਰੱਖੀ ਗਈ, ਕੀ ਸ਼ਰਤ ਰੱਖੀ ਗਈ, ਕਿ ਬੱਚਿਓ ਦੇਖੋ ਮੇਰੀ ਗੱਲ ਸੁਣ ਲਓ, ਤੁਸੀਂ ਦੀਨ ਕਬੂਲ ਕਰ ਲਓ, ਦੀਨ ਕਬੂਲ ਕਰ ਲਓ, ਤੁਸੀਂ ਕਹੋ ਤੁਸੀਂ ਮੁਸਲਮਾਨ ਬਣਨ ਲਈ ਤਿਆਰ ਹੋ ਜਾਓ, ਠੀਕ, ਤੁਹਾਨੂੰ ਜ਼ਮੀਨਾਂ ਜਾਇਦਾਦ ਸਭ ਕੁਝ ਦਿੱਤਾ ਜਾਏਗਾ, ਠੀਕ ਹੈ। ਪਰ ਸੁਣਿਓ, ਜਦੋਂ ਦੀਨ ਕਬੂਲ ਕਰਨ ਲਈ ਕਿਹਾ ਨਾ, ਕਹਿੰਦੇ ਨਾ ਛੋਟੇ ਸਾਹਿਬਜ਼ਾਦਿਆਂ ਨੇ ਬੜੇ ਜ਼ੋਰ ਦੀ ਫਤਿਹ ਗਜਾਈ। ਜਿੰਨੇ ਕਚਹਿਰੀ ਵਿੱਚ ਬੈਠੇ ਸੰਸਾਰ ਸਾਰੇ ਸਨਾਟਾ ਛਾ ਗਿਆ, ਸੁੰਨ ਹੋ ਗਏ। ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਦੇਖੋ, ਕੋਈ ਗੱਲ ਨਹੀਂ ਕਰਦਾ, ਕੋਈ ਬੋਲਦਾ ਨਹੀਂ, ਚੁੱਪ ਹੋ ਜਾਂਦਾ, ਉੱਥੇ ਸ਼ਮਸ਼ਾਨ ਘਾਟ ਬਣ ਗਿਆ। ਠੀਕ, ਤੋ ਬਾਕੀ ਜਾਣੇ ਕਹਿਣ ਲੱਗੇ, ਬੱਚਿਆਂ ਨੂੰ ਸਮਝਾਉਣ ਲੱਗੇ, ਠੀਕ ਹੈ, ਕਹਿੰਦੇ ਗੱਲ ਸੁਣੋ ਬੱਚਿਓ, ਇਹ ਤੁਹਾਡਾ ਅਨੰਦਪੁਰ ਸਾਹਿਬ ਨਹੀਂ ਹੈ, ਇਹ ਅਨੰਦਪੁਰ ਸਾਹਿਬ ਨਹੀਂ ਹੈ। ਤੇ ਬੱਚਿਆਂ ਨੇ ਜਵਾਬ ਦਿੱਤਾ, ਕਹਿੰਦੇ ਫਿਰ ਧਿਆਨ ਦੇ, ਤੂੰ ਇਸ ਜਗ੍ਹਾ ਨੂੰ ਕਹਿੰਦਾ ਅਨੰਦਪੁਰ ਸਾਹਿਬ, ਪਰ ਜਿਹਦੇ ਅੰਦਰ ਉਸ ਪਰਮਾਤਮਾ ਦਾ ਪ੍ਰਕਾਸ਼ ਪੈਦਾ ਹੋ ਜਾਂਦਾ ਹੈ, ਉਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ, ਉਹ ਜਿੱਥੇ ਮਰਜ਼ੀ ਚਲਿਆ ਜਾਵੇ ਉਹਦਾ ਉੱਥੇ ਹੀ ਅਨੰਦਪੁਰ ਸਾਹਿਬ ਹੈ। ਅਸੀਂ ਹੁਣ ਵੀ ਆਨੰਦ ਵਿੱਚ ਹਾਂ, ਅਸੀਂ ਹੁਣ ਵੀ ਅਨੰਦਪੁਰ ਵਿੱਚ ਹੀ ਹਾਂ। ਉਹ ਬੜੇ ਹੈਰਾਨ, ਇੰਨਾ ਜੋਸ਼, ਇੰਨਾ ਜੋਸ਼। ਹੁਣ ਧਿਆਨ ਦਿਓ, ਬੱਚਿਆਂ ਨੂੰ ਡਰਾਵਾ ਦਿੱਤਾ ਗਿਆ। ਕੀ ਡਰਾਵਾ ਦਿੱਤਾ ਗਿਆ ਬੱਚਿਆਂ ਨੂੰ? ਬੱਚਿਆਂ ਨੂੰ ਨਵਾਬ ਕਹਿਣ ਲੱਗਾ, ਕਹਿੰਦਾ ਉਹ ਗੱਲ ਸੁਣੋ, ਤੁਸੀਂ ਇਨ ਮੰਨ ਲਓ। ਕਿਉਂ ਇਨ ਮੰਨ ਲਓ? ਤੁਹਾਡਾ ਪਿਓ ਮਾਰ ਦਿੱਤਾ ਗਿਆ, ਤੁਹਾਡੇ ਭਰਾ ਮਾਰ ਦਿੱਤੇ ਗਏ, ਤੁਹਾਡੇ ਨਾਲ ਰਹਿੰਦੇ ਸਿੱਖ ਮਾਰ ਦਿੱਤੇ ਗਏ ਨੇ। ਤੇ ਕਦੀ ਵਿਚਾਰ ਕਰਕੇ ਦੇਖਿਓ, ਜਦੋਂ ਨਵਾਬ ਨੇ ਗੱਲ ਕਹੀ, ਤੁਹਾਡਾ ਪਿਓ ਮਾਰ ਦਿੱਤਾ ਗਿਆ, ਤੁਹਾਡੇ ਭਰਾ ਮਾਰ ਦਿੱਤੇ ਗਏ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਸੁਣਿਓ ਕੀ ਕਹਿੰਦੇ ਨਵਾਬ ਨੂੰ। ਨਵਾਬ ਨੂੰ ਕਹਿੰਦੇ, ਤੂੰ ਕਹਿੰਦਾ ਤੁਹਾਡਾ ਪਿਓ ਮਾਰ ਦਿੱਤਾ ਗਿਆ ਹੈ? ਕਹਿੰਦੇ ਹਾਂ। ਕਹਿੰਦੇ ਅਸੀਂ ਮੰਨ ਲਵਾਂਗੇ ਕਿ ਸਾਡਾ ਤੂੰ ਪਿਓ ਮਾਰਤਾ ਹੈ, ਪਰ ਕਦੋਂ? ਉਦੋਂ ਮੰਨਾਂਗੇ ਜੇ ਤੂੰ ਪ੍ਰਕਾਸ਼ ਨੂੰ ਖਤਮ ਕਰ ਸਕਦਾ ਹੈ, ਤੇ ਅਸੀਂ ਮੰਨਣ ਨੂੰ ਤਿਆਰ ਹਾਂ, ਸਾਡਾ ਪਿਓ ਮਾਰ ਦਿੱਤਾ ਹੈ। ਜੇ ਬਗਦੀ ਹਨੇਰੀ ਨੂੰ ਤੂੰ ਮੁੱਠੀ ਵਿੱਚ ਫੜ ਸਕਦਾ ਹੈ, ਤੇ ਅਸੀਂ ਮੰਨ ਲੈਂਦੇ ਸਾਡਾ ਪਿਓ ਮਾਰ ਦਿੱਤਾ ਹੈ। ਠੀਕ, ਜੇ ਵਗਦੇ ਪਾਣੀ ਨੂੰ ਜ਼ੋਰ ਨਾਲ, ਜਿਹੜਾ ਦਰਿਆ ਦਾ ਪਾਣੀ ਹੈ, ਤੂੰ ਕਿਸੇ ਪਾਸੇ ਮੋੜ ਸਕਦਾ ਹੈ, ਤਾਂ ਅਸੀਂ ਮੰਨ ਸਕਦੇ ਹਾਂ ਕਿ ਸਾਡਾ ਪਿਓ ਮਾਰ ਦਿੱਤਾ ਹੈ। ਜੇ ਤੂੰ ਸੂਰਜ ਨੂੰ ਖਤਮ ਕਰ ਸਕਦਾ, ਤਾਂ ਅਸੀਂ ਮੰਨ ਸਕਦੇ ਸਾਡਾ ਪਿਓ ਮਾਰ ਦਿੱਤਾ ਹੈ। ਉਹ ਕਹਿੰਦਾ ਇਹ ਕੀ? ਕਹਿੰਦਾ ਸਾਡਾ ਪਿਓ ਉਸ ਚੜ੍ਹਦੇ ਸੂਰਜ ਵਾਂਗਰਾ, ਜਿਹਨੂੰ ਕੋਈ ਨਹੀਂ ਖਤਮ ਕਰ ਸਕਦਾ। ਸਾਡਾ ਪਿਓ ਉਸ ਵਗਦੀ ਹਨੇਰੀ ਵਾਂਗਰਾ, ਜਿਹੜੀ ਕਿਸੇ ਦੀ ਮੁੱਠੀ ਵਿੱਚ ਨਹੀਂ ਆਉਂਦੀ। ਸਾਡਾ ਪਿਓ ਤੈਨੂੰ ਚੱਕਮਾ ਦੇ ਕੇ ਕਿਤੇ ਦਾ ਕਿਤੇ ਨਿਕਲ ਜਾ, ਜਿੱਦਾਂ ਹਨੇਰੀ ਨਿਕਲ ਜਾਂਦੀ ਹੈ। ਸਾਡੇ ਪਿਓ ਨੂੰ ਤੂੰ ਫੜ ਨਹੀਂ ਸਕਦਾ, ਸਾਡਾ ਪਿਓ ਤੂੰ ਮਾਰ ਕਿੱਥੋਂ ਲਏਗਾ? ਜਦੋਂ ਇੰਨੀ ਗੱਲ ਕਹੀ, ਕਹਿੰਦੇ ਨਵਾਬ ਦੇ ਲੱਤਾਂ ਕੰਬ ਗਈਆਂ। ਕਿਉਂ? ਵੀ ਵਾਕਿਆ ਹੋਇਆ ਤੇ ਇੱਦਾਂ ਹੀ ਸੀ, ਅਸੀਂ ਤੇ ਫੜਨਗੇ, ਸਾਡੇ ਕਾਬੂ ਨਹੀਂ ਆਇਆ ਗੁਰੂ ਗਲਗੀਧਰ ਪਾਤਸ਼ਾਹ ਤੇ, ਉਹ ਤੇ ਵਾਕਿਆ ਹਨੇਰੀ ਹੈ। ਜਦੋਂ ਉਹ ਬੱਚਿਆਂ ਨੇ ਏਡੀ ਵੱਡੀ ਗੱਲ ਕਹੀ, ਉਹ ਹਿੱਲ ਗਿਆ ਫੜ ਕੇ, ਵੀ ਯਾਰ ਬੱਚੇ ਏਡੀ ਵੱਡੀ ਗੱਲ ਕਹਿਣ ਡੇ, ਬੱਚਿਆਂ ਨੂੰ ਯਕੀਨ ਦਵਾਉਣਾ ਬੜਾ ਔਖਾ ਹੈ ਕਿ ਤੁਹਾਡਾ ਪਿਓ ਮਾਰ ਦਿੱਤਾ ਗਿਆ। ਸਾਡਾ ਪਿਓ ਤੂੰ ਮਾਰ ਨਹੀਂ ਸਕਦਾ, ਸਾਡਾ ਪਿਓ ਤੇਰੇ ਕਦੀ ਹੱਥ ਚ ਨਹੀਂ ਆ ਸਕਦਾ। ਠੀਕ, ਸਾਡਾ ਪਿਓ ਉਹ ਹਨੇਰੀ ਹੈ, ਕਿਹੜੀ? ਜਿਹੜੀ ਕਿਸੇ ਦੀ ਮੁੱਠੀ ਵਿੱਚ ਨਹੀਂ ਆਉਂਦੀ। ਸੱਚ ਜੇ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਜਿੱਦਣ ਤੁਹਾਡੀ ਬਿਰਤੀ ਦਸਵਾਂ ਦੁਆਰ ਵਿੱਚ ਪਹੁੰਚ ਜਾਏਗੀ ਨਾ, ਜਿੰਨੇ ਮਰਜ਼ੀ ਵਿਕਾਰ ਤੁਹਾਡੇ ਅੱਗੇ ਆ ਜਾਣ, ਕੋਈ ਇਹ ਵਿਕਾਰ ਤੁਹਾਡੇ ਤੇ ਪ੍ਰੈਸ਼ਰ ਨਹੀਂ ਪਾ ਸਕਦਾ, ਕੋਈ ਵਿਕਾਰ ਤੁਹਾਡੇ ਤੇ ਜ਼ੋਰ ਨਹੀਂ ਪਾ ਸਕਦਾ। ਪਰ ਆਪਾਂ ਨੂੰ ਲੋੜ ਨਹੀਂ ਨਾ ਪਈ, ਆਪਾਂ ਤੇ ਇਸ ਪਾਸੇ ਗਏ ਨਹੀਂ। ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਣਾ ਬੜਾ ਆਨੰਦ ਆਊਗਾ, ਅਸੀਂ ਵਿਚਾਰ ਨਹੀਂ ਕੀਤਾ। ਠੀਕ, ਜਦੋਂ ਇੰਨੀ ਗੱਲ ਕਹੀ ਨਾ ਜੀ, ਉਹਨਾਂ ਨੇ ਕਿਹਾ ਇਹਨਾਂ ਨੂੰ ਜਾਣ ਦਿਓ, ਅੱਜ ਜਾਣ ਦਿਓ। ਹੋ ਸਕਦਾ ਹੈ ਜਾਣ ਲੱਗਿਆ ਫਿਰ ਕਹਿ ਦਿੱਤਾ ਕਿ ਦੋ ਸ਼ਰਤਾਂ ਨੇ, ਜਾਂ ਧਰਮ ਤਬਦੀਲ ਕਰ ਲਓ ਤੇ ਜਾਂ ਸਜ਼ਾਏ ਮੌਤ, ਜਾਂ ਉਹ ਤੁਹਾਨੂੰ ਛੱਡਿਆ ਜਾ ਕੇ ਸੋਚ ਲਓ। ਜੋ ਜੀ ਛੱਡ ਦਿੱਤੇ ਬੱਚੇ, ਬੱਚੇ ਮਾਤਾ ਕੋਲ ਗਏ, ਮਾਂ ਦੀ ਗੋਦੀ ਚ ਗਏ। ਹਾਂਜੀ, ਆ ਪੁੱਤ ਕੀ ਕਿਹਾ ਤੁਹਾਨੂੰ ਉਹਨਾਂ ਨੇ? ਮਤਾ ਆਹ ਗੱਲਾਂ ਕਹੀਆਂ ਤੇ ਤੁਸੀਂ ਕੀ ਜਵਾਬ ਦਿੱਤੇ? ਕਹਿੰਦੇ ਅਸੀਂ ਆਹ ਜਵਾਬ ਦਿੱਤੇ, ਠੀਕ ਹੈ, ਵੀ ਤੁਸੀਂ ਸਾਡੇ ਪਿਓ ਨੂੰ ਨਹੀਂ ਮਾਰ ਸਕਦੇ। ਸ਼ਾਬਾਸ਼ ਪੁੱਤਰੋ, ਮੈਨੂੰ ਇਹੀ ਉਮੀਦ ਸੀ। ਮਾਤਾ ਗੋਦੀ ਵਿੱਚ ਲੇਟੀ, ਫਿਰ ਸਾਖੀਆਂ ਸੁਣਾਉਂਦੀ। ਅਗਲਾ ਦਿਨ ਚੜ੍ਹਿਆ, ਤਿਆਰ ਕੀਤਾ, ਪੁਲਿਸ ਵਾਲੇ ਲੈਣ ਆਏ ਨੇ, ਬੱਚੇ ਤੋਰ ਦਿੱਤੇ। ਜਦੋਂ ਬੱਚੇ ਤੋਰੇ ਨਾ, ਤੇ ਸਿਖਾਉਂਦੀ ਹੈ ਪੁੱਤਰ ਧਿਆਨ ਨਾਲ, ਹੁਣ ਇਹਨਾਂ ਨੇ ਕੀ ਕੀਤਾ? ਸਰਕਾਰ ਨੇ ਨਵੀਂ ਚਾਲ ਖੇਡੀ ਕਿ ਉਹ ਸਾਰਿਆਂ ਨੇ ਸਲਾਹ ਦਿੱਤੀ ਵੀ ਤੁਸੀਂ ਇੱਦਾਂ ਕਰੋ, ਤੁਸੀਂ ਨਾ ਆਪਣਾ ਵੱਡਾ ਗੇਟ ਬੰਦ ਕਰ ਦਿਓ, ਤੁਹਾਡਾ ਛੋਟਾ ਗੇਟ ਹੈ ਨਾ ਵਿੱਚੋਂ ਉਹ ਖੋਲ ਦਿਓ, ਕਿ ਆਪੇ ਸਿਰ ਝੁਕਾ ਕੇ ਲੰਘਣਗੇ। ਜਦੋਂ ਸਿਰ ਝੁਕਾ ਕੇ ਲੰਘਣਗੇ ਆਪਾਂ ਰੌਲਾ ਪਾ ਦਿਆਂਗੇ ਕਿ ਵੀ ਝੋਗੇ ਨਵਾਬ ਅੱਗੇ ਝੋਗੇ ਨਵਾਬ ਅੱਗੇ ਝੋਗੇ, ਆਪੇ ਕੰਮ ਨਿਬੜ ਜੂਗਾ। ਲਓ ਜੀ, ਜਿੱਦਾਂ ਹੀ ਉੱਥੇ ਗੇਟ ਦੇ ਮੂਹਰੇ ਲੰਘਣ ਲੱਗੇ ਨਾ, ਤੇ ਫਤਿਹ ਸਿੰਘ ਬਹੁਤ ਜੋਸ਼ ਵਾਲਾ ਸੀ, ਫਤਿਹ ਸਿੰਘ ਭੱਜ ਕੇ ਅੱਗੇ ਹੋਣ ਲੱਗਾ। ਵੱਡੇ ਭਰਾ ਜ਼ੋਰਾਵਰ ਸਿੰਘ ਨੇ ਰੋਕ ਲਿਆ, ਕਹਿੰਦਾ ਫਤਿਹ ਸਿੰਘ ਰੁੱਖ, ਪਹਿਲਾਂ ਮੈਨੂੰ ਲੰਘਣ ਦੇ, ਜਿੱਦਾਂ ਮੈਂ ਲੰਘੂਗਾ ਉਦਾਂ ਤੂੰ ਲੰਘੀ। ਉਹ ਨਹੀਂ ਭਰਾ, ਅੱਜ ਵੀਰੇ ਮੈਨੂੰ ਲੰਘਣ ਦੇ, ਅੱਜ ਮੈਂ ਬੋਲਣਾ ਨਵਾਬ ਨਾਲ। ਨਹੀਂ ਭਰਾ, ਜਿੱਦਾਂ ਮੈਂ ਲੰਘੂ ਉਦਾਂ ਲੰਘੀ। ਕਹਿੰਦਾ ਠੀਕ ਹੈ ਵੀਰੇ, ਸਾਡੇ ਘਰ ਦੀ ਰਹੋ ਰੀਤ ਹੈ ਕਿ ਜੋ ਵੱਡੇ ਕਰਦੇ ਨੇ ਅਸੀਂ ਕਰਦੇ ਹਾਂ, ਤੂੰ ਵੱਡਾ ਹੈ, ਜੋ ਤੂੰ ਕਰੇਗਾ ਮੈਂ ਕਰੂੰਗਾ। ਕਹਿੰਦੇ ਜਿੱਦਾਂ ਹੀ ਉੱਥੇ ਲੰਘਣ ਲਈ ਕਿਹਾ ਤੇ ਜ਼ੋਰਾਵਰ ਨੇ ਕੀ ਕੀਤਾ, ਸਭ ਤੋਂ ਪਹਿਲਾਂ ਆਪਣਾ ਪੈਰ ਅੰਗਰ ਲਗਾਇਆ, ਸਿਰ ਤਾਂ ਚੁੱਕ ਲਿਆ, ਇਸ਼ਾਰਾ ਕਰ ਦਿੱਤਾ ਕਿ ਨਵਾਬ ਸਿੰਘ ਮੇਰੀ ਜੁੱਤੀ ਤੇਰੇ ਅੱਗੇ ਆ, ਪਰ ਮੇਰੀ ਮੱਤ ਤੇਰੇ ਅੱਗੇ ਨਹੀਂ ਹੈ, ਮੇਰਾ ਸਿਰ ਤੇਰੇ ਅੱਗੇ ਚੁੱਕਦਾ ਨਹੀਂ, ਮੱਤ ਮੇਰੀ ਉੱਚੀ ਹੈ, ਪਰ ਮੇਰੀ ਜੁੱਤੀ ਤੇਰੇ ਅੱਗੇ ਆ। ਪੈਰ ਲੰਘਾ ਕੇ, ਸਰੀਰ ਝੁਕਾ ਕੇ ਅੰਦਰ ਲੰਘਿਆ, ਉਸੇ ਤਰ੍ਹਾਂ ਹੀ ਫਤਿਹ ਸਿੰਘ ਲੰਘਿਆ, ਅੰਦਰ ਗਏ, ਫਤਿਹ ਗਜਾਈ। ਉਹਨਾਂ ਰੋਕਿਆ ਫਤਿਹ ਨਹੀਂ ਗਜਾਉਣੀ, ਤੇ ਕਹਿਣ ਲੱਗੇ ਸਾਨੂੰ ਤੂੰ ਰੋਕ ਨਹੀਂ ਸਕਦਾ, ਅਸੀਂ ਫਤਿਹ ਗਜਾਉਣੀ ਗਜਾਉਣੀ ਹੈ। ਠੀਕ ਹੈ ਗੁਰੂ ਪਿਆਰੋ, ਕਦੀ ਜ਼ਿੰਦਗੀ 'ਚ ਵਿਚਾਰ ਤੇ ਕਰੋ ਬਿਨਾ, ਠੀਕ, ਕਿਉਂਕਿ ਬਾਣੀ 'ਚ ਲਿਖਿਆ, ਬਾਬਾ ਫਰੀਦ ਸਾਹਿਬ ਨੇ ਲਿਖਿਆ, ਕਹਿੰਦਾ ਲੰਬੀ ਲੰਬੀ ਨਦੀ ਵਹੇ ਕੰਧੀ ਕੇਰੇ ਖੇਤ, ਕਹਿੰਦਾ ਲੰਬੀ ਲੰਬੀ ਨਦੀ ਵਹੇ, ਕਹਿੰਦਾ ਨਦੀ ਵਹਿੰਦੀ ਹੈ, ਕੀ ਕਰਦੀ ਹੈ, ਜਿਹੜੇ ਕਿਨਾਰੇ ਆ ਕੰਨੇ ਆ ਉਹਨਾਂ ਨੂੰ ਢਾਹ ਲਾਉਂਦੀ ਹੈ, ਕੇਰਦੀ ਹੈ। ਸੱਚ ਫਰੀਦ ਜੀ ਦਾ ਕਹਿਣਾ ਹੈ, ਕਹਿੰਦਾ ਦੁੱਖਾਂ ਦੀ ਨਦੀ ਵਗਦੀ ਹੈ ਤੇ ਕੀ ਕਰਦੀ ਹੈ, ਰੱਬ ਦੇ ਪਿਆਰਿਆਂ ਦਾ ਅੰਦਰ ਹੌਸਲਾ ਨਾ ਉਹਨੂੰ ਡੇਗਦੀ ਹੈ, ਉਹਨੂੰ ਡੇਗਦੀ ਹੈ। ਦੁੱਖਾਂ ਦੀ ਨਦੀ ਜਦੋਂ ਵਗਦੀ ਹੈ ਨਾ ਜੀ, ਉਦੋਂ ਵੱਡੇ ਵੱਡਿਆਂ ਦੇ ਜਿਹੜੇ ਹੌਸਲੇ ਢਹਿ ਜਾਂਦੇ ਨੇ, ਕਿਨਾਰੇ ਢਹਿ ਜਾਂਦੇ ਨੇ। ਪਰ ਅੱਗੇ ਕੀ ਲਿਖਿਆ ਗੁਰੂ ਸਾਹਿਬ ਨੇ ਲਿਖਿਆ, ਕਹਿੰਦਾ ਬੇੜੇ ਨੂੰ ਕੱਪੜ ਕਿਆ ਕਰੇ ਜੋ ਪਾਤਨ ਰਹੇ ਸੁਚੇਤ। ਕੀ ਕਹਿਣ ਲੱਗੇ, ਕਹਿਣ ਲੱਗੇ ਧਿਆਨ ਦੇ, ਬੇੜੇ ਨੂੰ ਕੱਪੜ ਕਿਆ ਕਰੇ, ਕਹਿੰਦੇ ਘੁੰਮਣ ਘੇਰੀ ਜਿਹੜੀ ਆ ਨਾ ਨਦੀ ਦੀ, ਕਹਿੰਦਾ ਜਿਹਨਾਂ ਨੂੰ ਰੱਬ ਚੇਤੇ ਆ, ਕਹਿੰਦੇ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦੀ। ਠੀਕ, ਉਹਨਾਂ ਪਿਆਰਿਆਂ ਨੂੰ ਰੱਬ ਚੇਤੇ ਸੀ, ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਦੁੱਖਾਂ ਦੀ ਨੇਰੀ ਝੋਲਦੀ ਪਈ ਆ, ਨਦੀ ਵਗਦੀ ਪਈ ਆ, ਪਰ ਉਹਨਾਂ ਬੱਚਿਆਂ ਨੂੰ ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ। ਠੀਕ, ਅੰਦਰ ਗਏ, ਫਿਰ ਉਹੀ ਗੱਲਾਂ ਹੋਈਆਂ ਜਦੋਂ ਹੋਈਆਂ ਨਾ ਜੀ, ਉਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਮਨਾਉਣ ਦੀ, ਪਰ ਮੰਨੇ ਨਹੀਂ। ਹੁਣ ਧਿਆਨ ਦਿਓ, ਸੁਚਾਨੰਦ ਕਹਿਣ ਲੱਗਾ ਇਸ ਪੋਲੀਏ ਨੇ ਸੱਪ ਦੇ ਬੱਚੇ ਨੇ। ਠੀਕ ਹੈ, ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸੱਪ ਦੇ ਬੱਚੇ, ਉਹਨਾਂ ਨੇ ਕਿਹਾ ਗੁਰੂ ਕਲਗੀਧਰ ਪਾਤਸ਼ਾਹ ਤੱਕ ਸੁਨੇਹਾ ਪਹੁੰਚਿਆ ਕਿ ਮੇਰੇ ਬੱਚਿਆਂ ਨੂੰ ਸੱਪ ਕਿਹਾ ਗਿਆ, ਤੇ ਤੁਹਾਨੂੰ ਪਤਾ ਕਲਗੀਧਰ ਪਾਤਸ਼ਾਹ ਨੇ ਕੀ ਕਿਹਾ ਸਵੇਰੇ, ਕਹਿੰਦਾ ਜੇ ਉਹ ਸੱਪ ਦੇ ਬੱਚੇ ਨੇ ਤੁਸੀਂ ਸੱਪ ਦੇ ਬੱਚੇ ਮਾਰ ਦਿਓਗੇ, ਪਰ ਸੱਪ ਜਿੰਦਾ ਹੈ, ਪਤਾ ਨਹੀਂ ਕਿੰਨਿਆਂ ਹੋਰ ਬੱਚਿਆਂ ਨੂੰ ਸਕੂਲੀਆਂ ਨੂੰ ਜਨਮ ਦੇ ਦੇਗਾ, ਸੱਪ ਜਿੰਦਾ ਹੈ ਜੇ। ਠੀਕ, ਸੱਚ ਜੇ, ਕਿਉਂਕਿ ਆਪਾਂ ਲੋਕਾਂ ਨੇ ਵਿਚਾਰ ਕਰਨੀ, ਅੰਦਰ ਤੱਕ ਜਾਣਾ, ਤਹਿ ਤੱਕ ਜਾ ਕੇ ਤੇ ਦੇਖੋ ਭਲਾ ਕੀ ਲੱਭਦਾ। ਠੀਕ, ਸੁੱਖੀ ਕਹਿਣ ਲੱਗੇ ਜਦੋਂ ਬੱਚਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਬੱਚੇ ਨਹੀਂ ਮੰਨੇ। ਹੁਣ ਉੱਥੇ ਕਾਜ਼ੀ ਬੈਠਾ ਹੈ ਦੇਖੋ, ਤੇ ਨਵਾਬ ਕਹਿਣ ਲੱਗਾ, ਕਹਿੰਦਾ ਮੈਂ ਕਰਾਂ ਤੇ ਕਰਾਂਗੀ। ਕਹਿੰਦੇ ਕਿਉਂ, ਕਹਿੰਦੇ ਮੁਹੰਮਦ ਸ਼ਾਹ ਦਾ ਹੁਕਮ ਹੈ। ਕੀ ਹੁਕਮ ਹੈ, ਕਿ ਕਿਸੇ ਮਾਸੂਮ ਕਿਸੇ ਨਾਬਾਲਗ ਬੱਚੇ ਦਾ ਖੂਨ ਨਹੀਂ ਵਹਾਉਣਾ, ਕਿਸੇ ਔਰਤ ਦਾ ਖੂਨ ਨਹੀਂ ਵਹਾਉਣਾ। ਜਦੋਂ ਨਵਾਬ ਨੇ ਗੱਲ ਕਹੀ ਕਿ ਮੈਂ ਚਾਹੁੰਦਾ ਤੇ ਬੜਾ ਕੁਛ ਕਰ ਦੇਣਾ, ਪਰ ਮੈਂ ਮੁਹੰਮਦ ਸ਼ਾਹ ਦਾ ਹੁਕਮ ਮੰਨਦਾ ਕਿ ਕਿਸੇ ਨਾਬਾਲਗ ਦਾ ਕਿਸੇ ਬੱਚੇ ਦਾ ਖੂਨ ਨਹੀਂ ਵਹਾਉਣਾ, ਕਿਸੇ ਔਰਤ ਦਾ ਖੂਨ ਨਹੀਂ ਵਹਾਉਣਾ, ਇਸ ਕਰਕੇ ਬੱਚੇ ਨੇ ਮੈਂ ਖੂਨ ਨਹੀਂ ਵਹਾ ਸਕਦਾ। ਤੇ ਗੁਰੂ ਪਿਆਰੋ ਤੇ ਕਾਜ਼ੀ ਬੈਠਾ, ਤਸਵੀ ਹੱਥ ਚ ਫੜੀਏ, ਮਾਲਾ ਹੱਥ ਚ ਫੜੀਏ, ਫੇਰਦਾ ਪਿਆ, ਉੱਠਿਆ। ਦੇਖੋ, ਕਾਜ਼ੀ ਬਣ ਜਾਣਾ ਕੋਈ ਵੱਡੀ ਗੱਲ ਨਹੀਂ, ਧਾਰਮਿਕ ਬਣ ਜਾਣਾ ਕੋਈ ਵੱਡੀ ਗੱਲ ਨਹੀਂ, ਜਿੰਨਾ ਚਿਰ ਅੰਦਰ ਦੇ ਵਿਚਾਰ ਨਹੀਂ ਬਦਲਦੇ, ਅੰਦਰ ਤੇ ਕ੍ਰੋਧ ਭਰਿਆ, ਅੰਦਰ ਤੇ ਜ਼ਹਿਰ ਭਰਿਆ। ਤਸਵੀ ਹੱਥ ਚ ਫੜੀਏ, ਮਾਲਾ ਫੇਰਦਾ ਫੇਰਦਾ ਉੱਠਿਆ, ਕਹਿੰਦਾ ਨਵਾਬ ਜੀ ਤੁਹਾਨੂੰ ਕਿਹਨੇ ਕਿਹਾ, ਕਿਹਨੇ ਦਾ ਖੂਨ ਵਹਾਓ, ਤੁਹਾਨੂੰ ਕਿਹਨੇ ਕਿਹਾ ਕਿ ਮੁਹੰਮਦ ਸ਼ਾਹ ਦੇ ਉਪਦੇਸ਼ ਦੀ ਉਲੰਘਣਾ ਕਰੋ? ਕਹਿੰਦਾ ਫਿਰ ਕੀ ਕਰ ਸਕਦੇ ਹਾਂ? ਕਹਿੰਦਾ ਖੂਨ ਵਹਾਉਣ ਦੀ ਲੋੜ ਨਹੀਂ, ਇਹਨਾਂ ਨੂੰ ਜਿੰਦਾ ਨੀਹਾਂ ਚ ਚਿਣਾ ਦਿਓ। ਉਹ ਕਾਜ਼ੀ ਹੁਕਮ ਦੇਣ ਵਾਲਾ ਜੇ ਫਤਵਾ ਕਾਜ਼ੀ ਦੇ ਰਿਹਾ ਕਿ ਜਿੰਦਾ ਨੀਹਾਂ ਚ ਚਿਣਾ ਦਿਓ, ਦੱਸੋ ਕਾਜ਼ੀ ਹੈ, ਧਾਰਮਿਕ ਬੰਦਾ ਹੈ, ਪੰਜ ਟਾਈਮ ਦੀ ਨਮਾਜ਼ ਪੜ੍ਹਦਾ, ਦੱਸੋ ਸਭ ਕੁਝ ਕਰਦਾ ਹੈ, ਧਰਮ ਦੇ ਵਿੱਚ ਪਰਪੱਖ ਆ, ਨਾਮ ਆ, ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਹੈ, ਪਰ ਸਦਕੇ ਜਾਵਾਂ ਗੁਰੂ ਪਿਆਰਿਓ, ਸਿਰਫ ਅਜੇ ਸਰੀਰ ਤੱਕ ਹੀ ਸੀਮਤ ਹੈ, ਅੰਦਰ ਪ੍ਰਕਾਸ਼ ਨਹੀਂ ਪੈਦਾ ਹੋਇਆ। ਇਹਦੇ ਕਰਕੇ ਮਨ ਵਿੱਚ ਅੰਦਰ ਕ੍ਰੋਧ ਆ, ਵੈਰ ਵਿਰੋਧ ਆ। ਲਓ ਜੀ, ਜਿੰਨਾ ਨੀਹਾਂ 'ਚ ਚੁਣਨ ਦਾ ਫੈਸਲਾ ਜਿਹੜਾ ਉਹ ਸੁਣਾ ਦਿੱਤਾ ਗਿਆ, ਫਿਰ ਭੇਜ ਦਿੱਤਾ, ਜਾਓ ਚਲੇ ਜਾਓ, ਜਾਓ ਅਜੇ ਤੁਹਾਨੂੰ ਮੌਕਾ ਦਿੱਤਾ, ਜਾਓ ਚਲੇ ਜਾਓ। ਬੱਚੇ ਚਲੇ ਗਏ, ਮਾਂ ਦੀ ਗੋਦ ਵਿੱਚ ਰਹੇ, ਦਾਦੀ ਦੀ ਗੋਦ ਵਿੱਚ ਰਹੇ, ਠੀਕ। ਤੇ ਧਿਆਨ ਦਿਓ, ਦਾਦੀ ਗੱਲਾਂ ਸੁਣਾਉਂਦੀ ਹੈ, ਪਤਾ ਕੀ ਕਹਿੰਦੀ? ਕਹਿੰਦੀ ਪੁੱਤਰੋ ਮੇਰੀ ਗੱਲ ਸੁਣ ਲਓ। ਸੁਣਾਓ ਮਾਂ, ਦਾਦੀ ਮੈਂ ਸੁਣਾਓ। ਕਹਿੰਦੇ ਪੁੱਤਰੋ ਗੱਲ ਏਦਾਂ ਆ ਵੀ ਮੇਰੀ ਲਾਜ ਰੱਖਿਓ, ਕਿਤੇ ਇਹ ਨਾ ਹੋਵੇ ਤੁਹਾਡਾ ਦਾਦਾ ਕਹੇ ਕਿ ਤੇਰੇ ਸਪੁਰਦ ਕੀਤੇ ਬੱਚੇ, ਤੇ ਤੂੰ ਸਿਖਾਇਆ ਕੀ ਉਹਨਾਂ ਨੂੰ, ਤੂੰ ਸਿਖਾਇਆ ਕੀ ਕਿ ਤੁਸੀਂ ਮੇਰੀ ਲਾਜ ਰੱਖਿਓ, ਦਾਦੇ ਦੀ ਲਾਜ ਰੱਖਿਓ, ਠੀਕ। ਦਾਦੇ ਨੇ ਪਰਵਾਹ ਨਹੀਂ ਕੀਤੀ ਸੀ, ਸੀਸ ਦੇਣ ਲੱਗਿਆ, ਠੀਕ। ਤੇ ਤੁਸੀਂ ਡੋਲ ਨਾ ਜਾਓ ਕਿਤੇ। ਬੱਚੇ ਦੋਨੋਂ ਕਹਿੰਦੇ ਦਾਦੀ ਨੂੰ, ਦਾਦੀ ਅਸੀਂ ਦਾਦੇ ਦਾ ਖੂਨ ਆ, ਅਸੀਂ ਉਸ ਦਾਦੇ ਦਾ ਖੂਨ ਆ ਜਿਸ ਦਾਦੇ ਨੇ ਸੀਸ ਉਹਨਾਂ ਹਿੰਦੂਆਂ ਦੀ ਜੰਝੂਆਂ ਦੀ ਖਾਤਰ ਦਿੱਤਾ, ਅਸੀਂ ਪਰਵਾਹ ਨਹੀਂ ਕਰਦੇ। ਜੇ ਅੱਜ ਸਾਨੂੰ ਧਰਮ ਦੀ ਖਾਤਰ ਕੁਰਬਾਨ ਹੋਣਾ ਪਊਗਾ ਤੇ ਦਾਦੀ ਤੂੰ ਚਿੰਤਾ ਨਾ ਕਰ। ਜਦੋਂ ਦਾਦੀ ਨੇ ਸਭ ਕੁਛ ਸਮਝਾਇਆ, ਸਵੇਰੇ ਤਿਆਰ ਕੀਤਾ ਤੇ ਦਾਦੀ ਕਹਿਣ ਲੱਗੀ, ਕਹਿੰਦੀ ਪੁੱਤਰੋ ਪਰਸੋਂ ਗਏ ਤੇ ਤੁਸੀਂ ਵਾਪਸ ਆ ਗਏ, ਕੱਲ ਗਏ ਤੇ ਤੁਸੀਂ ਵਾਪਸ ਆ ਗਏ, ਮੈਨੂੰ ਬੜੀ ਉਡੀਕ ਸੀਗੀ, ਮੈਂ ਉਡੀਕਦੀ ਰਹੀ, ਪਰ ਪੁੱਤਰੋ ਤੁਸੀਂ ਅੱਜ ਚੱਲੇ ਹੋ, ਅੱਜ ਤੁਸੀਂ ਵਾਪਸ ਨਹੀਂ ਆਉਣਾ, ਅੱਜ ਤੁਸੀਂ ਵਾਪਸ ਨਹੀਂ ਆਉਣਾ। ਦਾਦੀ ਮਾਂ ਕੋਈ ਗੱਲ ਨਹੀਂ, ਅਸੀਂ ਤੇਰੀ ਗੋਦੀ 'ਚ ਹੀ ਹਾਂ। ਕਹਿੰਦੇ ਜਿਸ ਵੇਲੇ ਬੱਚੇ ਗਏ ਉੱਥੇ, ਜਿੱਦਾਂ ਹੀ ਉੱਥੇ ਬੱਚੇ ਪਹੁੰਚੇ, ਇੱਟਾਂ ਆ ਗਈਆਂ, ਮਿਸਤਰੀ ਆ ਗਏ, ਜਿੰਦਿਆਂ ਬੱਚਿਆਂ ਨੂੰ ਨੀਹਾਂ 'ਚ ਚਿਣ ਦਿੱਤਾ ਗਿਆ। ਜਦੋਂ ਨੀਹਾਂ 'ਚ ਚਿਣਿਆ, ਪਰ ਧਿਆਨ ਦਿਓ ਦੋਨੋਂ ਜਾਣੇ ਖੜੇ ਨੇ, ਫਤਿਹ ਸਿੰਘ ਛੋਟਾ ਹੈ, ਜ਼ੋਰਾਵਰ ਸਿੰਘ ਵੱਡਾ ਹੈ, ਵੱਡੇ ਦੀਆਂ ਅੱਖਾਂ 'ਚ ਅੱਥਰੂ ਆ ਗਏ। ਜਦੋਂ ਅੱਖਾਂ 'ਚ ਅੱਥਰੂ ਆਏ, ਛੋਟਾ ਕਹਿੰਦਾ ਫਤਿਹ ਸਿੰਘ, ਕਹਿੰਦਾ ਵੀਰਿਆ ਆਪਣੇ ਤੇ ਘਰ ਦੀ ਰੋ ਰਹੀ ਤਿਆ ਵੀ ਵੱਡਿਆਂ ਦੇ ਮਗਰ ਚੱਲਣਾ, ਤੇ ਤੂੰ ਇਹ ਕੀ ਕਰਨ ਦੇ, ਜੇ ਤੂੰ ਰੋਪਿਆ ਤੇ ਫਿਰ ਮੈਂ ਕਿੱਥੇ ਜਾਵਾਂ। ਤੇ ਵੱਡਾ ਜ਼ੋਰਾਵਰ ਸਿੰਘ ਕਹਿੰਦਾ, ਕਹਿੰਦਾ ਫਤਿਹ ਸਿੰਘ ਵੱਡਾ ਮੈਂ ਸੀ ਅੱਜ ਤੱਕ, ਵੱਡਾ ਮੈਂ ਸੀ ਅੱਜ ਤੱਕ, ਫਿਰ ਕਹਿੰਦਾ ਹੁਣ ਵੱਡਾ ਤੂੰ ਹੋ ਚੱਲਿਆ, ਇਹ ਕੀ ਗੱਲ ਹੋ ਗਈ? ਕਹਿੰਦਾ ਇੱਟਾਂ ਤੇਰੇ ਤੇ ਪਹਿਲਾਂ ਪਹੁੰਚ ਗਿਆ, ਮੇਰੇ ਤੇ ਬਾਅਦ ਚ ਪਹੁੰਚਣੀਆਂ ਨੇ, ਵੱਡਾ ਤੇ ਤੂੰ ਹੋ ਗਿਆ। ਜਿਸ ਲਈ ਇਹਦੀ ਗੱਲ ਕਹੀ ਤੇ ਗੁਰੂ ਰੂਪ ਪਿਆਰੀ ਸਤਸੰਗ ਜੀਓ, ਕੰਧ ਚਿਣ ਦਿੱਤੀ ਗਈ, ਪਰ ਦੋਨੋਂ ਜਿੰਦਾ ਨੇ ਜੀ, ਦੋਨੋਂ ਜਿੰਦਾ ਨੇ। ਤੇ ਗੁਰੂ ਰੂਪ ਪਿਆਰੀ ਸਤਸੰਗ ਜੀਓ, ਜਦੋਂ ਕੰਧ ਢਾਹ ਕੇ ਦੇਖਿਆ ਤੇ ਜਿੰਦਾ, ਠੀਕ ਹੈ ਬਈ, ਹੁਣ ਜਿੰਦਾ ਨੇ। ਤੇ ਉਧਰ ਉਹ ਕਹਿ ਰਿਹਾ ਸੁਚਾਨੰਦ ਵੀ ਇਹਦੇ ਸਪੋਲੀਏ ਨੇ ਤੇ ਮਾਰਨੇ ਨੇ, ਠੀਕ ਹੈ ਬਈ। ਕਹਿੰਦੇ ਨੇ ਪਹਿਲਾਂ ਇੱਕ ਜਲਾਦ ਨੂੰ ਬੁਲਾਇਆ ਵੀ ਇਹਨਾਂ ਦੇ ਸਿਰ ਕਲਮ ਕਰ ਦੇ, ਉਹ ਜਲਾਦ ਨੇ ਨਾ ਕਰ ਦਿੱਤੀ। ਕੀ ਕਹਿੰਦਾ? ਕਹਿੰਦਾ ਮੈਂ ਅੱਜ ਤੱਕ ਬੜਾ ਇਹ ਕੰਮ ਕੀਤਾ, ਬੜਿਆਂ ਨੂੰ ਮੌਤ ਦੇ ਘਾਟ ਤਾਰਿਆ, ਪਰ ਅੱਜ ਤੂੰ ਮੈਨੂੰ ਮੌਤ ਦੇ ਘਾਟ ਤਾਰ ਦੇ, ਪਰ ਮੈਂ ਇਹਨਾਂ ਦਾ ਸੀਸ ਕਲਮ ਨਹੀਂ ਕਰ ਸਕਦਾ, ਨਾ ਕਰ ਦਿੱਤੀ। ਕਹਿੰਦੇ ਫਿਰ ਦੂਜੇ ਨੂੰ ਬੁਲਾਇਆ, ਉਹਨੇ ਵੀ ਨਾ ਕਰ ਦਿੱਤੀ। ਫਿਰ ਤੀਜੇ ਨੂੰ ਬੁਲਾਇਆ, ਉਹਦਾ ਕੋਈ ਕੇਸ ਚੱਲਦਾ ਸੀ ਸਰਕਾਰ ਦੇ ਕੋਲ, ਉਹਨੇ ਸ਼ਰਤ ਰੱਖੀ ਕਿ ਮੈਂ ਕਲਮ ਕਰ ਸਕਦਾ ਹਾਂ, ਪਰ ਪਹਿਲਾਂ ਮੇਰਾ ਵਾਲਾ ਕੇਸ ਚੱਲਦਾ, ਉਹ ਤੋਂ ਮੈਨੂੰ ਬਰੀ ਕਰੋ। ਦੇਖੋ ਉਹਨੂੰ ਬਰੀ ਕਰ ਦਿੱਤਾ, ਜਾ ਅੱਜ ਤੋਂ ਤੇਰਾ ਕੇਸ ਖਤਮ, ਪਤਵ ਇਹਨਾਂ ਦਾ ਕਤਲ ਕਰ ਲਏ। ਫਿਰ ਉਸ ਜਲਾਦ ਨੇ ਉਹਨਾਂ ਨੂੰ ਕਤਲ ਕੀਤਾ। ਗੁਰੂ ਰੂਪ ਪਿਆਰੀ ਸਤਸੰਗ ਜੀ, ਉਧਰ ਮਾਤਾ ਜੀ ਨੂੰ ਪਤਾ ਲੱਗਾ ਹੈ, ਕਹਿਣ ਨੂੰ ਲੋਕ ਕਹਿੰਦੇ ਨੇ ਕਿ ਮਾਤਾ ਜੀ ਨੂੰ ਠੰਡੇ ਬੁਰਜ ਧੱਕਾ ਦਿੱਤਾ। ਨਹੀਂ ਧੱਕਾ ਦਿੱਤਾ ਗੁਰੂ ਪਿਆਰਿਓ, ਠੰਡੇ ਬੁਰਜ ਚ ਮਾਤਾ ਜੀ ਬੈਠੇ, ਪਤਾ ਲੱਗਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਜਿੱਦਾਂ ਪਤਾ ਲੱਗਾ, ਮਾਤਾ ਜੀ ਨੇ ਆਪਣੇ ਬ੍ਰਹਮ ਗਿਆਨ ਨੂੰ ਪ੍ਰਗਟ ਕੀਤਾ ਹੈ ਤੇ ਪ੍ਰਾਣ ਤਿਆਗ ਦਿੱਤੇ। ਕਿਤੇ ਨੀ ਉਹਨਾਂ ਨੂੰ ਧੱਕਾ ਦਿੱਤਾ, ਕਿਸੇ ਨੇ ਕਿਸੇ ਨੇ ਨੀ ਮਾਰਿਆ ਉਹਨਾਂ ਨੂੰ। ਠੀਕ, ਉਹਦਾ ਟੋਡਰ ਮੱਲਾ ਹੈ, ਉਹ ਕਿਤੇ ਗਿਆ ਸੀ, ਜਦੋਂ ਆਇਆ ਕਿੱਦਾਂ ਕੀ ਹੋ ਗਿਆ ਮੇਰੇ ਮਗਰੋਂ? ਉਹਨੇ ਜਾ ਕੇ ਨਵਾਬ ਨਾਲ ਗੱਲ ਕੀਤੀ ਕਿ ਮੈਨੂੰ ਸੰਸਕਾਰ ਕਰਨ ਲਈ ਇਹਨਾਂ ਦੀਆਂ ਲੋਥਾਂ ਦਿੱਤੀਆਂ ਜਾਣ, ਮਿਲ ਗਈਆਂ। ਪਰ ਧਿਆਨ ਦਿਓ, ਸੰਸਕਾਰ ਕਰਨ ਲਈ ਜਗ੍ਹਾ ਨਹੀਂ ਦੇਂਦੇ, ਜਗ੍ਹਾ ਨਹੀਂ ਦੇਂਦੇ। ਗੁਰੂ ਰੂਪ ਪਿਆਰੀ ਸਤਸੰਗ ਜੀ, ਉਹਨੇ ਸੋਨੇ ਦੀਆਂ ਮੋਹਰਾਂ ਰੱਖੀਆਂ ਤੇ ਨਵਾਬ ਕੀ ਕਹਿੰਦਾ, ਇਹ ਖੜੀਆਂ ਕਰ, ਖੜੀਆਂ ਕੀਤੀਆਂ, ਖੜੀਆਂ ਕਰਕੇ ਜਗ੍ਹਾ ਲੈ ਕੇ ਸੰਸਕਾਰ ਕੀਤੇ। ਧਿਆਨ ਦਿਓ, ਟੋਡਰਮਲ ਗੁਰੂ ਕਲਗੀਧਰ ਪਾਤਸ਼ਾਹ ਨੂੰ ਮਿਲਿਆ, ਗੁਰੂ ਕਲਗੀਧਰ ਪਾਤਸ਼ਾਹ ਨੂੰ ਮਿਲਿਆ, ਜਾ ਕੇ ਦਾਸਤਾ ਸੁਣਾਈ। ਫਿਰ ਦਾਸਤਾ ਸੁਣਾਈ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕੀ ਕਿਹਾ, ਕਹਿੰਦਾ ਮੰਗ ਟੋਡਰਮਲ, ਜੋ ਕੁਛ ਮੰਗਣਾ ਮੰਗ ਲੈ, ਤੇਰੀ ਝੋਲੀ ਭਰ ਦਿਆਂਗਾ। ਗੁਰੂ ਪਿਆਰਿਓ, ਟੋਡਰਮਲ ਨੇ ਮੱਥਾ ਟੇਕਿਆ ਗੁਰੂ ਚਰਨਾਂ ਦੇ ਵਿੱਚ ਤੇ ਕੀ ਮੰਗਿਆ, ਕਹਿੰਦਾ ਪਾਤਸ਼ਾਹ ਜੇ ਮੈਨੂੰ ਦੇਣ ਤੇ ਤੁੱਠਿਆ ਤੇ ਮੇਰੀ ਝੋਲੀ ਚ ਕੀ ਪਾ ਦੇ, ਕਿ ਮੇਰੇ ਤੇ ਕਿਰਪਾ ਕਰ ਦੇ, ਮੇਰੇ ਘਰ ਕੋਈ ਔਲਾਦ ਨਾ ਪੈਦਾ ਹੋਵੇ। ਉਹ ਕਹਿੰਦੇ ਕੀ ਮੰਗਣ ਨੇ, ਕਹਿੰਦਾ ਮੇਰੇ ਤੇ ਕਿਰਪਾ ਕਰ ਦੇ, ਮੇਰੇ ਘਰ ਕੋਈ ਔਲਾਦ ਨਾ ਪੈਦਾ ਹੋਵੇ। ਕਹਿੰਦੇ ਕਿਉਂ? ਕਹਿੰਦਾ ਜੇ ਔਲਾਦ ਪੈਦਾ ਹੋ ਗਈ, ਕੱਲ ਨੂੰ ਲੋਕਾਂ ਨੂੰ ਦੱਸੂਗੀ ਜਾ ਕੇ ਕਿ ਸੰਸਕਾਰ ਸਾਡੇ ਪਿਓ ਨੇ ਕੀਤਾ ਸੀ, ਅੱਜ ਜ਼ਮੀਨ ਇੱਦਾਂ ਖਰੀਦੀ ਸੀ, ਇਸ ਜਗ੍ਹਾ ਦਾ ਨਾਂ ਲੈਣ ਵਾਲਾ ਕੋਈ ਨਹੀਂ ਹੋਇਆ, ਕਿਉਂਕਿ ਤੇਰੀ ਕਿਰਪਾ ਆ ਤੇ ਮੈਂ ਜ਼ਮੀਨ ਖਰੀਦਣ ਜੋਗਾ ਹੋਇਆ, ਤੇਰੀ ਕਿਰਪਾ ਤੋਂ ਬਗੈਰ ਮੈਂ ਕੁਛ ਕਰ ਹੀ ਨਹੀਂ ਸਕਦਾ ਸੀ। ਦੱਸੋ, ਕਦੀ ਆਪਾਂ ਮੰਗਾਂਗੇ ਭਲਾ? ਕਿਰਪਾ ਕਰ, ਮੇਰੇ ਘਰ ਔਲਾਦ ਨਹੀਂ ਪੈਦਾ ਹੋਣੀ ਚਾਹੀਦੀ, ਮੇਰੇ ਘਰ ਕੋਈ ਇਹੋ ਜਿਹਾ ਜੀ ਨਹੀਂ ਪੈਦਾ ਹੋਣਾ ਚਾਹੀਦਾ ਜਿਹੜਾ ਤੇਰੀ ਦਿੱਤੀ ਕਿਰਪਾ ਨੂੰ ਕਹਿ ਦੇਵੇ ਅਸੀਂ ਕੀਤਾ ਹੈ, ਤੇ ਮੈਂ ਕੀਤਾ, ਸਾਡੇ ਪਿਓ ਨੇ ਕੀਤਾ ਹੈ। ਦੱਸੋ, ਆ ਭੀਕ ਮੰਗੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬਹਿ ਕੇ। ਗੁਰੂ ਪਿਆਰਿਓ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ। ਠੀਕ, ਕਵੀ ਨੇ ਇੱਕ ਗੱਲ ਲਿਖੀ ਹੈ, ਕੀ ਲਿਖਿਆ? ਕਹਿੰਦਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਏਦਾਂ ਪੰਥ ਮੁਕਾਮ ਦਾ ਦੇਖਿਆ ਹੀ ਨਹੀਂ। ਕੀ ਲਿਖਿਆ ਸੁਣਿਓ, ਕਹਿੰਦਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਏਦਾਂ ਪੰਥ ਮੁਕਾਮ ਦਾ ਦੇਖਿਆ ਹੀ ਨਹੀਂ, ਹੰਸ ਵਰਗੇ ਪਿਆਰਿਆਂ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਉਂਦਾ ਦੇਖਿਆ ਹੀ ਨਹੀਂ। ਫਿਰ ਕੀ ਲਿਖਦਾ ਹੈ? ਕਹਿੰਦਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ, ਹੀਰਾ ਲਾਲ ਲੁਟਾਉਂਦਾ ਦੇਖਿਆ ਹੀ ਨਹੀਂ। ਕਹਿੰਦਾ ਪਿਤਾ ਕੋਈ ਵੀ ਪੁੱਤਰ ਦੀ ਮੌਤ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਦੇਖਿਆ ਹੀ ਨਹੀਂ। ਕਹਿੰਦਾ ਗੁਰੂ ਪਿਆਰਿਓ, ਕਦੀ ਵਿਚਾਰ ਤੇ ਕਰੋ। ਕਹਿੰਦੇ ਦੇਖੋ, ਆਪਾਂ ਸ਼ਹੀਦੀਆਂ ਦਿਹਾੜੇ ਮਨਾਉਣ ਰਹੇ ਹਾਂ, ਜਦੋਂ ਸ਼ਹੀਦੀ ਦਿਹਾੜਾ ਮਨਾਉਣ ਰਹੇ ਹੋ ਨਾ, ਸਭ ਤੋਂ ਪਹਿਲਾਂ ਉਹਨਾਂ ਦੇ ਇਸ ਇਤਿਹਾਸ ਨੂੰ ਸਰਵਣ ਕਰਕੇ ਮਨ ਵਿੱਚ ਇੱਕ ਵਿਚਾਰ ਪੈਦਾ ਕਰੋ ਕਿ ਉਹਨਾਂ ਕੋਲ ਇੰਨੀ ਤਾਕਤ ਇਸੀ ਛੋਟੀ ਏਜ ਦੇ ਵਿੱਚ ਕਿੱਥੋਂ ਆਈ? ਉਹ ਕਿੱਥੋਂ ਆਈ? ਉਹ ਸ਼ਬਦ ਤੋਂ ਆਈ, ਸ਼ਬਦ ਤੋਂ ਆਈ। ਉਹਨਾਂ ਦੇ ਅੰਦਰ ਨਾਮ ਚੱਲਦਾ ਸੀ, ਉਹਨਾਂ ਦੇ ਅੰਦਰ ਸ਼ਬਦ ਚੱਲਦਾ ਸੀ। ਸ਼ਬਦ ਚੱਲਦਿਆਂ ਚੱਲਦਿਆਂ ਉਹਨਾਂ ਨੇ ਉਸ ਅਵਸਥਾ ਵਿੱਚ ਪਹੁੰਚਣਾ ਕੀਤਾ। ਧਿਆਨ ਨਾਲ ਪੜਿਓ, ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਕੀ ਲਿਖਿਆ? ਧੰਨ ਗੁਰੂ ਨਾਨਕ ਪਾਤਸ਼ਾਹ ਦੀ ਲਿਖੀ ਹੋਈ ਪੰਕਤੀ ਨੂੰ ਸਾਹਿਬਜ਼ਾਦਿਆਂ ਨੇ ਹੰਢਾ ਕੇ ਵਿਖਾਤਾ। ਕੀ ਲਿਖਿਆ? ਧੰਨ ਗੁਰੂ ਨਾਨਕ ਪਾਤਸ਼ਾਹ ਨੇ 20-21 ਅੰਗ ਦੇ ਉੱਤੇ ਪੜ੍ਹ ਕੇ ਦੇਖਿਓ। ਪਾਤਸ਼ਾਹ ਲਿਖਿਆ, ਕਹਿੰਦਾ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਆ ਬੱਚਿਆਂ ਨੇ ਹੰਢਾਤੀ ਜੇ ਵੇਖ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਕਹਿੰਦੇ ਸਾਨੂੰ ਮਰਨ ਦੀ ਕੋਈ ਚਿੰਤਾ ਨਹੀਂ, ਔਰ ਸਾਨੂੰ ਲੰਬੀਆਂ ਉਮਰਾਂ ਦੀ ਕੋਈ ਆਸ ਨਹੀਂ, ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਈ। ਫਿਰ ਕੀ ਕਿਹਾ? ਕਹਿੰਦਾ ਮੋਇਆ ਜਿੱਤ ਕਰ ਜਾਈਏ, ਤਿੱਤ ਜੀਵਦੇ ਆ ਮਰ ਮਾਰ। ਕੀ ਕਹਿਣ ਲੱਗੇ? ਮੋਇਆ ਜਿੱਤ ਕਰ ਜਾਈਏ। ਸੁਣਿਓ, ਕਹਿੰਦਾ ਇਹ ਸਰੀਰ ਛੱਡਣ ਤੋਂ ਬਾਅਦ ਉਹ ਤੇ ਮੌਤ ਆਉਣੀ ਆਉਣੀ ਹੈ। ਕਹਿੰਦਾ ਫਿਰ? ਕਹਿੰਦਾ ਜੀਵਦੇ ਆ ਮਰ ਮਾਰ। ਕਹਿੰਦਾ ਜਿਉਂਦਿਆਂ ਜੀ ਉਸ ਮੌਤ ਨੂੰ ਹਾਸਲ ਕਰ ਲੈ, ਆਪਣੇ ਮਨ ਦੀ ਮੌਤ ਲੈ ਆ, ਆਪਣੇ ਵਿਚਾਰਾਂ ਦੀ ਮੌਤ ਕਰ ਲੈ। ਕਹਿੰਦਾ ਫਿਰ ਤੇ ਫਾਇਦਾ ਹੈ, ਠੀਕ ਹੈ, ਉਸ ਘਰ ਤੇ ਜਾਣਾ ਹੀ ਜਾਣਾ। ਮਰਨਾ ਤਾਂ ਇੱਕ ਦਿਨ ਹੈਗਾ ਹੀ ਹੈਗਾ, ਪਰ ਜਿਉਂਦਿਆਂ ਜੀ ਆਪਣੇ ਆਪ ਨੂੰ ਮਾਰ ਲੈ ਫਿਰ ਆਨੰਦ ਆਉਣਾ ਹੈ, ਉਹਦਾ ਚਿਰ ਆਨੰਦ ਨਹੀਂ ਆਉਣਾ। ਠੀਕ ਹੈ, ਫਿਰ ਕੀ ਕਹਿਣ ਲੱਗੇ, ਕਹਿੰਦੇ ਅਣਗਿਣਤ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ, ਕਹਿੰਦਾ ਇਹੜੀ ਮੌਤ ਆ ਕਿੱਥੋਂ ਪੈਦਾ ਹੁੰਦੀ ਹੈ, ਜਦੋਂ ਅਣਗਿਣਤ ਸ਼ਬਦ ਅੰਦਰ ਪ੍ਰਗਟ ਹੋ ਜਾਂਦਾ ਨਾ ਉਦੋਂ ਇਹੋ ਜਿਹੇ ਵਿਚਾਰ ਮਰ ਜਾਂਦੇ ਆ, ਉਦੋਂ ਮਨ ਦੇ ਖਿਆਲ ਮਰ ਜਾਂਦੇ ਆ, ਉਦੋਂ ਕੋਈ ਚੀਜ਼ ਵੱਲ ਧਿਆਨ ਨਹੀਂ ਜਾਂਦਾ। ਸੋ ਗੁਰੂ ਪਿਆਰਿਓ ਧਿਆਨ ਨਾਲ ਦੇਖੋ, ਵਿਚਾਰ ਕਰੋ। ਠੀਕ ਹੈ ਨੀ, ਆਪਾਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਗੁਰੂ ਦੇ ਪਿਆਰੇ ਸਤਿ ਸੰਗਤ ਜੀਓ, ਉਹਨਾਂ ਦੇ ਜੀਵਨ ਦੇ ਵਿੱਚੋਂ ਜੇ ਆਪਾਂ ਕੁਝ ਖੱਟਿਆ ਹੀ ਨਹੀਂ, ਉਹਨਾਂ ਦੇ ਜੀਵਨ ਦੇ ਵਿੱਚੋਂ ਅਗਰ ਕੁਝ ਲਿਆ ਹੀ ਨਹੀਂ ਤੇ ਸ਼ਹੀਦੀ ਦਿਹਾੜਾ ਕਿਹੜਾ ਮਨਾਉਂਦੇ ਆ। ਗੁਰੂ ਦੇ ਪਿਆਰੇ ਸਤਿ ਸੰਗਤ ਜੀਓ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ। ਠੀਕ ਹੈ, ਜਿੱਦਾਂ ਜਿੱਦਾਂ ਆਪ ਜੀ ਵਿਚਾਰ ਕਰੋਗੇ ਨਾ ਗੁਰਬਾਣੀ ਦੀ, ਆਪ ਜੀ ਨੂੰ ਬੜਾ ਕੁਛ ਮਿਲੇਗਾ। ਉਹਨਾਂ ਨੇ ਗੁਰਬਾਣੀ ਨੂੰ ਹੰਢਾ ਕੇ ਦੇਖਿਆ ਔਰ ਹੰਢਾ ਕੇ ਸਾਨੂੰ ਸਮਝਾਉਣਾ ਕੀਤਾ ਕਿ ਦੇਖ ਲਓ ਆ ਜੋ ਲਿਖਿਆ ਨਾ। ਠੀਕ ਹੈ ਨੀ, ਹੁਣ ਆਪਾਂ ਪੜ੍ਹ ਤੇ ਲਿਆ, ਜੇ ਭੁੱਖਦੇ ਤਾਂ ਇੱਥੇ ਹੀ ਰਾਜਾ, ਪੜ੍ਹ ਲਿਆ ਨਾ ਆਪਾਂ, ਦੁੱਖ ਵਿੱਚ ਸੁੱਖ ਮਨਾਈ ਪੜ੍ਹਿਆ ਹੀ ਹੈ। ਠੀਕ ਹੈ, ਆਪਾਂ ਨੂੰ ਮਾੜੀ ਜੀ ਭੁੱਖ ਲੱਗ ਜਾਏ ਇੱਥੋਂ ਤੱਕ ਲੰਗਰ ਛਕਣ ਦੇ ਹਾਂ, ਲੰਗਰ ਛਕਣ ਰਹੇ ਹਾਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਲੰਗਰ ਛਕਦੇ ਹਾਂ, ਕਿਸੇ ਨੇ ਪ੍ਰਸ਼ਾਦਾ ਦਿੱਤਾ ਤੇ ਇੱਕ ਪਾਸੋਂ ਸੜਿਆ ਸੀ ਤੇ ਉਹ ਕੀ ਕਹਿੰਦਾ, ਕਹਿੰਦਾ ਕਾਹਦਾ ਲੰਗਰ ਛਕਣਾ, ਸੜੇ ਪ੍ਰਸ਼ਾਦੇ ਵਰਤਾਉਂਦੇ ਹੋ ਤੁਸੀਂ, ਦੱਸੋ। ਸੋ ਧਿਆਨ ਦਿਓ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਗੱਲਾਂ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।